ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇਹ ਅਰੂਪ ਰੰਗ ਅਰ ਰੇਖ ਭੇਖ ਕਉ ਕਹਿ ਨ ਸਕਤ ਕੇ ਅਚਲ ਮੂਰਤਨ ਭਉ ਪ੍ਰਕਾਸ਼ ਅਮਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਾਰਿਆ ਸੁਰ ਨੇਤ ਨੇਤ ਬੰਤ੍ਰਿਣ ਕਹਿਤ ਸਰਵਨਾਮ ਕਥਾ ਕਵਨ ਕਰਮ ਨਾਮ ਵਰਣਤ ਸੁਮਤ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮ ਸਰਣ ਪਰੇ ਕੀ ਰਾਖੋ ਸਰਮਾ ਕਹੋ ਨਾਨਕ ਹਮ ਨੀਚ ਕਰਮ ਸਰਣ ਪਰੇ ਕੀ ਰਾਖੋ ਸਰਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨ ਜੋ ਗੁਰੂ ਰੂਪ ਖਾਲਸਾ ਸਾਹਿਬ ਸੰਗਤ ਜੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਨਾਂ ਦੇ ਦਸੇ ਸਰੂਪ ਦਸਾਂ ਹੀ ਪਾਤਸ਼ਾਹੀਆਂ ਦੇ ਆਤਮ ਜੋ ਸਰੂਪ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਂ ਕਿਰਪਾਲਤਾ ਹੋਈ ਹੈ। ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਹਫ਼ਤਾਵਾਰੀ ਦੀਵਾਨ ਸੱਜੇ ਹਨ। ਸੱਜੇ ਹੋਏ ਦੀਵਾਨਾਂ ਵਿੱਚ ਪਹਿਲਾਂ ਜੋ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਸਨ ਪਰਸੋਂ ਦੇ ਰੋਜ਼ ਤੋਂ ਸ੍ਰੀ ਜਪਜੀ ਸਾਹਿਬ ਦੇ ਪਾਠਾਂ ਦੇ ਸਮੇਤ ਭਾਈ ਹਰਭਜਨ ਸਿੰਘ ਜੀ ਅਤੇ ਬੀਬੀ ਰਵਿੰਦਰ ਕੌਰ ਉਹਨਾਂ ਨੇ ਆਪਣੇ ਕਾਕੇ ਮੋਹਕਮ ਸਿੰਘ ਦੇ ਜਨਮ ਦਿਨ ਨੂੰ ਮਨਾਉਂਦਿਆਂ ਹੋਇਆਂ ਗੁਰੂ ਸਾਹਿਬ ਜੀ ਦੇ ਚਰਨਾਂ ਦਾ ਆਸਰਾ ਲਿਆ ਸੀ। ਉਹਨਾਂ ਦੇ ਭੋਗ ਪਏ ਉਪਰੰਤ ਗੁਰੂ ਸਵਾਰਿਆਂ ਤੋਂ ਗੁਰੂ ਕੀ ਬਾਣੀ ਦੇ ਕੀਰਤਨ ਆਪ ਜੀ ਨੇ ਸਰਵਣ ਕੀਤੇ, ਲਾਹਾ ਪ੍ਰਾਪਤ ਕੀਤਾ। ਫਿਰ ਬਹੁਤ ਹੀ ਸਤਿਕਾਰਯੋਗ ਮਹਾਂਪੁਰਸ਼ ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਜਿਨ੍ਹਾਂ ਨੇ ਆਪਣਾ ਸਾਧ ਸੰਗਤ ਜੀ ਜੀਵਨ ਸਾਰਾ ਗੁਰੂ ਕੀਆਂ ਸੰਗਤਾਂ ਨੂੰ ਅਤੇ ਗੁਰੂ ਨੂੰ ਹੀ ਪ੍ਰਣਾ ਦਿੱਤਾ ਹੋਇਆ ਹੈ। ਸਿੱਖ ਕੌਮ ਦੀ ਚੜ੍ਹਦੀ ਕਲਾ ਵਾਸਤੇ ਕਿਸੇ ਸਿੱਖ ਦੇ ਸਿਰ ਉੱਤੇ ਪੱਗ, ਕਿਸੇ ਸਿੱਖ ਦੇ ਸਾਧ ਸੰਗਤ ਜੀ ਚਿਹਰੇ ਉੱਤੇ ਦਾੜਾ ਨਜ਼ਰੀ ਪਵੇ, ਇਹਦੇ ਵਾਸਤੇ ਉਹਨਾਂ ਨੇ ਬਹੁਤ ਵੱਡੇ ਉਪਰਾਲੇ ਕੀਤੇ। ਸੋ ਐਸੀ ਮਹਾਨ ਸ਼ਖਸੀਅਤ ਮਹਾਂਪੁਰਸ਼ ਸਤਿਕਾਰਯੋਗ ਸੰਤ ਬਾਬਾ ਸੇਵਾ ਸਿੰਘ ਜੀ ਉਹਨਾਂ ਨੇ ਸਾਧ ਸੰਗਤ ਜੀ ਕੁਝ ਕੁ ਮਿੰਟਾਂ ਵਾਸਤੇ ਸੰਗਤਾਂ ਦੇ ਦਰਸ਼ਨ ਕੀਤੇ, ਉਪਰੰਤ ਆਪਾਂ ਨੂੰ ਕੁਝ ਕੁ ਸਮਾਂ ਪ੍ਰਾਪਤ ਹੋਇਆ ਗੁਰਮਤਿ ਵਿਚਾਰਾਂ ਦੁਆਰਾ ਗੁਰੂ ਚਰਨਾਂ ਨਾਲ ਜੁੜੀਏ। ਉਹਨਾਂ ਤੋਂ ਬਾਅਦ ਸਾਧ ਸੰਗਤ ਜੀ ਥੋੜ੍ਹਾ ਜਿਹਾ ਸਰਦਾਰ ਚਰਨ ਸਿੰਘ ਜੀ ਭੋਰਸ਼ੀ MA ਖਡੂਰ ਸਾਹਿਬ ਸੰਗਤ ਜਿਹੜੇ ਪਹਿਲਾਂ ਪੜ੍ਹਾਉਂਦੇ ਰਹੇ, ਬਾਅਦ ਵਿੱਚ ਕੈਨੇਡਾ ਚਲੇ ਗਏ। ਬਹੁਤ ਸਾਲ ਪਹਿਲਾਂ ਕੈਨੇਡਾ ਵਿੱਚ ਸਾਧ ਸੰਗਤ ਜੀ ਇਹਨਾਂ ਨੂੰ ਮਿਲੇ ਸਾਂ। ਅੱਜ ਵੀ ਮਿਲ ਕੇ ਬੜੀ ਖੁਸ਼ੀ ਹੋਈ ਜਿਨ੍ਹਾਂ ਨੇ ਸਾਰਾ ਜੀਵਨ ਸਾਧ ਸੰਗਤ ਜੀ ਵਾਂਗੂ ਮਹਾਂਪੁਰਸ਼ਾਂ ਦੇ ਨਾਲ ਉਹਨਾਂ ਵੀ ਆਪਣਾ ਸੇਵਾ ਵਿੱਚ ਹੀ ਲਾਇਆ ਹੋਇਆ। ਸਤਿਗੁਰੂ ਜੀ ਰਹਿਮਤ ਕਰਨ, ਉਹ ਐਸੇ ਗੁਰੂ ਕੇ ਸਿੱਖ ਜਿਨ੍ਹਾਂ ਦੇ ਹਿਰਦੇ ਵਿੱਚ ਸਾਧ ਸੰਗਤ ਜੀ ਕੌਮ ਨੂੰ ਚੜ੍ਹਦੀ ਕਲਾ ਵਿੱਚ ਵੇਖਣ ਦੀ ਇੱਛਾ ਹੈ ਪ੍ਰਬਲ, ਉਹ ਇੱਛਾ ਪੂਰੀ ਹੋਵੇ ਤੇ ਸਾਰੀ ਕੌਮ ਸਾਧ ਸੰਗਤ ਜੀ ਇੱਕ ਝੰਡੇ ਥੱਲੇ ਰਹਿ ਕੇ ਗੁਰੂ ਗੁਰੂ ਕਰੇ, ਸਾਰਿਆਂ ਦਾ ਆਪਸੀ ਪ੍ਰੇਮ ਪਿਆਰ ਬਣੇ, ਇਹ ਉਹਨਾਂ ਦੇ ਮਨ ਦੀ ਵੀ ਸਾਧ ਸੰਗਤ ਜੀ ਇੱਛਾ ਸੀ। ਉਹਨਾਂ ਨੇ ਵੀ ਸੰਗਤ ਦੇ ਦਰਸ਼ਨ ਕੀਤੇ, ਧੰਨਵਾਦ ਉਹਨਾਂ ਸਾਰਿਆਂ ਗੁਰਮੁਖਾਂ ਦਾ। ਪਰਿਵਾਰ ਨੇ ਸਾਧ ਸੰਗਤ ਬੱਚੇ ਦੇ ਜਨਮ ਦਿਨ ਵਾਸਤੇ ਮਹਾਰਾਜ ਜੀ ਦੇ ਚਰਨਾਂ ਦਾ ਉਟ ਆਸਰਾ ਲਿਆ ਸੀ। ਜਨਮ ਦਿਨ ਮਨਾਉਣ ਦੇ ਕਈ ਤਰੀਕੇ ਪ੍ਰਚਲਿਤ ਨੇ ਅੱਜ ਕੱਲ੍ਹ ਵੀ, ਪਰ ਜਿੱਥੇ ਮਹਾਰਾਜ ਜੀ ਦੀ ਖੁਸ਼ੀ, ਉਹਨਾਂ ਦੀ ਪ੍ਰਸੰਨਤਾ, ਉਹਨਾਂ ਦੀ ਆਸ਼ੀਰਵਾਦ ਲੈ ਕੇ ਗੁਰੂ ਸਾਹਿਬ ਜੀ ਨੂੰ ਸਾਧ ਸੰਗਤ ਜੀ ਚੇਤੇ ਕਰਦਿਆਂ ਉਹਨਾਂ ਦੀ ਦਿੱਤੀ ਦਾਤ ਦਾ ਧੰਨਵਾਦ ਕਰਦਿਆਂ ਹੋਇਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੁਣਾਂ ਨੂੰ ਕਹਿਣਾ ਤੇ ਸੁਣਨਾ, ਇਹ ਜਿਹੜਾ ਸਾਧਨ ਇਸ ਸਮੇਂ ਵਿੱਚ ਵਿਸ਼ੇਸ਼ ਕਰਕੇ ਸਾਧ ਸੰਗਤ ਜੀ ਸਾਰਿਆਂ ਤੋਂ ਉੱਪਰ ਹੈ। ਭਾਈ ਹਰਭਜਨ ਸਿੰਘ ਜੀ, ਬੀਬੀ ਰਵਿੰਦਰ ਕੌਰ, ਗੁਰੂ ਕੇ ਸਿੱਖ ਨੇ ਮਹਾਰਾਜ ਦੇ ਚਰਨਾਂ ਨਾਲ ਪਿਆਰ ਕਰਨ ਵਾਲੇ ਤੁਸੀਂ ਸਾਰੇ ਜਾਣਦੇ ਹੋ। ਸਤਿਗੁਰੂ ਜੀ ਦਾ ਫਰਮਾਨ ਹੈ ਵੀ ਜੇ ਕੋਈ ਸਾਧ ਸੰਗਤ ਜੀ ਮਹਾਰਾਜ ਦੇ ਦਰ ਤੋਂ ਆਣ ਕੇ ਦੁਨਿਆਵੀ ਸੁੱਖਾਂ ਦੇ ਨਾਲ ਨਾਲ ਆਪਣੇ ਮੁੱਖ ਨੂੰ ਉਜਲਾ ਕਰਨ ਦੀ ਇੱਛਾ ਰੱਖਦਾ ਤੇ ਫਿਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰੇ ਭਾਵਨਾ ਨਾਲ, ਦਰਸ਼ਨਾਂ ਤੋਂ ਗੱਲ ਸ਼ੁਰੂ ਹੁੰਦੀ ਹੈ, ਅੱਗੇ ਫਿਰ ਸਾਧ ਸੰਗਤ ਜੀ ਹੌਲੀ ਹੌਲੀ ਘਾਲਣਾ ਘਾਲਣੀ ਨਾਮ ਦੀ। ਵਿਦਵਾਨਾਂ ਨੇ ਲਿਖਿਆ, ਉਹ ਕਹਿੰਦੇ ਨੇ ਭੋਗ ਕੋ ਭੁਗਾਣਾ ਚਾਹੇ, ਸੋ ਕੋ ਮਿਟਾਣਾ ਚਾਹੇ, ਗੁਰੂ ਲੋਕ ਜਾਣਾ ਚਾਹੇ, ਚਾਹੇ ਜਸ ਲੋਕ ਕੋ। ਕੋਈ ਸੰਸਾਰ ਦੇ ਸੁੱਖ ਚਾਹੀਦਾ ਹੋਵੇ, ਸਾਰੇ ਭੋਗ ਪਦਾਰਥ ਮਿਲਣ, ਕੋਈ ਆਪਣੇ ਦੁੱਖਾਂ ਦੀ ਨਿਵਰਤੀ ਚਾਹੁੰਦਾ ਹੋਵੇ, ਕੋਈ ਚਾਹੁੰਦਾ ਸਾਧ ਸੰਗਤ ਜੀ ਮੈਂ ਜਦੋਂ ਇਹ ਸਰੀਰ ਛੱਡਾਂ ਤੇ ਫਿਰ ਵੀ ਗੁਰੂ ਚਰਨਾਂ ਵਿੱਚ ਹੀ ਨਿਵਾਸ ਹੋਵੇ ਤੇ ਨਾਲ ਇੱਥੇ ਰਹਿੰਦਿਆਂ ਵੀ ਸੰਸਾਰ ਦੀ ਵਡਿਆਈ ਮੈਨੂੰ ਮਿਲੇ। ਕਹਿੰਦੇ ਤ੍ਰੈ ਲੋਕ ਕੇ ਪਦਾਰਥ ਜੋਈ, ਸਭ ਹੀ ਕੋ ਪਾਣਾ ਚਾਹੇ, ਧਰਮ ਅਰਥ ਕਾਮ ਔਰ ਪਾਣਾ ਚਾਹੇ ਮੋਖ ਕੋ। ਤਿੰਨਾਂ ਲੋਕਾਂ ਦੇ ਜਿੰਨੇ ਪਦਾਰਥ ਨੇ ਸਾਧ ਸੰਗਤ ਜੀ, ਜੇ ਕੋਈ ਚਾਹੁੰਦਾ ਵੀ ਸਾਰੇ ਪਦਾਰਥਾਂ ਦੀ ਮੈਨੂੰ ਪ੍ਰਾਪਤੀ ਹੋਵੇ, ਜੇ ਕੋਈ ਚਾਹੁੰਦਾ ਮੈਂ ਧਰਮੀ ਹੋ ਕੇ ਜੀਵਨ ਬਤੀਤ ਕਰਾਂ, ਜੇ ਕੋਈ ਚਾਹੁੰਦਾ ਮੇਰੀਆਂ ਕਾਮਨਾਵਾਂ ਇੱਛਾ ਦੀ ਵੀ ਪੂਰਤੀ ਹੋਵੇ, ਤੇ ਫਿਰ ਇਹ ਵੀ ਚਾਹੁੰਦਾ ਵੀ ਮੁਕਤ ਹੋ ਕੇ ਮੈਂ ਮਹਾਰਾਜ ਜੀ ਦੇ ਸਰੂਪ ਵਿੱਚ ਅਭੇਦ ਹੋਵਾਂ, ਜਮਨਾ ਮੈਨੂੰ ਖਿੱਚੀ ਫਿਰਨ। ਫਿਰ ਕਹਿੰਦੇ ਨੇ ਮੋਹ ਕੇ ਸਾਧਨ ਬਗੈਰ ਔਰ ਸ਼ਾਂਤ ਹੋਏ। ਹੁਣ ਦੇ ਸਮੇਂ ਅਨੁਸਾਰ ਤੁਸੀਂ ਜਾਣ ਲਓ ਵੀ ਮੁਕਤੀ ਦੇ ਸਾਧਨ ਜਿਹੜੇ ਸਾਧ ਸੰਗਤ ਸੀ ਉਹ ਨਾ ਸਾਨੂੰ ਕਰਨੇ ਪੈਣ, ਪਰ ਹਿਰਦੇ ਨੂੰ ਸ਼ਾਂਤੀ ਆ ਜਾਏ, ਕਿਉਂਕਿ ਮੁਕਤੀ ਨੂੰ ਪ੍ਰਾਪਤ ਕਰਨਾ। ਮੈਂ ਕੱਲ ਥੋੜੀ ਜਿਹੀ ਬੇਨਤੀ ਕੀਤੀ ਸੀ ਮੁਕਤੀ ਦੇ ਸਰੂਪ ਬਾਰੇ, ਮੁਕਤ ਕਿਹਨੂੰ ਕਹਿੰਦੇ ਆ ਗੁਰੂ ਸਾਹਿਬ ਜੀ ਦੇ ਬਚਨਾਂ ਵਿੱਚੋਂ, ਗੁਰਬਾਣੀ ਵਿੱਚੋਂ। ਜੇ ਕੋਈ ਮੁਕਤੀ ਹਾਸਲ ਕਰਨੀ ਚਾਹੁੰਦਾ ਜਾਂ ਜਨਮ ਮਰਨ ਦੇ ਸਿਲਸਿਲੇ ਨੂੰ ਖਤਮ ਕਰਨਾ ਚਾਹੁੰਦਾ, ਪਰ ਸਾਧਨ ਕੋਈ ਨਹੀਂ ਕਰਨਾ ਚਾਹੁੰਦਾ, ਕੋਈ ਸਾਧਨ ਕੋਈ ਹੋਰ ਕਰ ਦੇਵੇ, ਨਾਮ ਕੋਈ ਹੋਰ ਜਪ ਦੇਵੇ, ਘਾਲਣਾ ਕੋਈ ਹੋਰ ਘਾਲੇ, ਸੰਗਤ ਕੋਈ ਤੀਸਰਾ ਬੰਦਾ ਕਰੇ ਤੇ ਸੁੱਖ ਮੁਕਤੀ ਦਾ ਮੈਨੂੰ ਮਿਲ ਜਾਏ, ਇੱਦਾਂ ਸਾਧ ਸੰਗਤ ਜੀ ਔਖਾ ਹੈ। ਸਾਧਨ ਤਾਂ ਆਪਣੇ ਆਪ ਨੂੰ ਹੀ ਅਪਣਾਉਣਾ ਪੈਂਦਾ, ਤੇ ਪਹਿਲੇ ਸਮਿਆਂ ਵਿੱਚ ਉਹ ਸਾਧਨ ਬੜੇ ਕਠਿਨ ਸਨ। ਲਿਖਿਆ ਵਿਦਵਾਨਾਂ ਨੇ ਪ੍ਰਥਮ ਜੋਗ ਮੈਂ ਤਪ ਕੋ ਧਾਲੈ ਘਾਲੈ ਸੁਧਾ ਵਿਪਾਸਾ ਸਹਿਕਰ ਸੋਏ ਪੰਚਾਂਗਨ ਤਾਪੈ ਜਲ ਪੈਠੈ ਵਰਖਾ ਸਹਿ ਨਗਨ ਤਨ ਹੋਏ। ਇਹ ਸਾਧਨ ਸੀ ਪਹਿਲੇ ਯੁੱਗਾਂ ਵਿੱਚ ਮੁਕਤੀ ਵਾਸਤੇ ਜਿਹੜੇ ਸਾਧ ਸੰਗਤ ਜੀ ਅਪਣਾਏ ਜਾਂਦੇ ਸਨ, ਜਿਹਨਾਂ ਦਾ ਬਹੁਤ ਜ਼ਿਆਦਾ ਪ੍ਰਚਾਰ ਪ੍ਰਚਲਿਤ ਸੀ। ਪਰ ਵਿਦਵਾਨ ਨੇ ਲਿਖਿਆ ਕਹਿੰਦਾ ਵੀ ਉਹ ਤਾਂ ਨਹੀਂ ਹੁਣ ਆਪਾਂ ਕਰਨੇ, ਫਿਰ ਵੀ ਜੇ ਕੋਈ ਚਾਹੁੰਦਾ ਮੇਰੇ ਹਿਰਦੇ ਨੂੰ ਸ਼ਾਂਤੀ ਮਿਲੇ, ਤੇ ਫਿਰ ਮੋਹ ਕੇ ਸਾਧਨ ਬਗੈਰ ਔਰ ਸ਼ਾਂਤ ਹੋਏ ਗੁਰੂ ਗ੍ਰੰਥ ਕੋ ਦਦਾਰ ਕਰੇ ਹਰੇ ਹਰੇਰੇ ਰੋਗ ਕੋ। ਉਹਨੇ ਆਖਿਆ ਲਓ ਫਿਰ ਹੁਣ ਸੌਖਾ ਸਾਧਨ ਇਹ ਜੇ ਮਹਾਰਾਜ ਦਾ ਚਲਾਇਆ ਭਾਈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰ ਲਏ ਤੇ ਹਿਰਦੇ ਦੇ ਰੋਗ ਸਾਧ ਸੰਗਤ ਜੀ ਉਹਦੇ ਸਾਰੇ ਦੂਰ ਹੋ ਜਾਣਗੇ। ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਵਿੱਚ ਆਣ ਕੇ ਭਾਵਨਾ ਨਾਲ ਦਰਸ਼ਨ ਕਰੇ, ਸਰਦਾ ਨਾਲ ਨਮਸਕਾਰ ਕਰੇ, ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ। ਪੁੱਛਿਆ ਸੀ ਮਹਾਰਾਜ ਨੂੰ, ਮਹਾਰਾਜ ਸੱਚੇ ਪਾਤਸ਼ਾਹ ਨਮਸਕਾਰ ਤਾਂ ਹਰ ਕੋਈ ਕਰਦਾ, ਕੋਈ ਕਿਤੇ ਕਰਦਾ, ਕੋਈ ਕਿਤੇ ਕਰਦਾ, ਕੋਈ ਦੇਵੀ ਦੇਵਤਿਆਂ ਨੂੰ ਮੱਥੇ ਟੇਕੀ ਜਾਂਦਾ, ਕੋਈ ਮੜੀਆਂ ਮਸਾਣਾ ਤੇ ਜਾਣੋ ਅਜੇ ਤੱਕ ਨਹੀਂ ਹਟਿਆ, ਕੋਈ ਸਾਧ ਸੰਗਤ ਜੀ ਕਿਤੇ ਮੱਥਾ ਲਾਉਂਦਾ, ਕੋਈ ਕਿਤੇ ਨਮਸਕਾਰ ਕਰਦਾ, ਤੁਸੀਂ ਸਾਨੂੰ ਦੱਸੋ ਕੋਈ ਕਿੱਥੇ ਕੀਤੀ ਨਮਸਕਾਰ ਦਾ ਮੁੱਲ ਪੈਂਦਾ, ਨਮਸਕਾਰ ਕਿੱਥੇ ਕਰਨੀ ਚਾਹੀਦੀ ਹੈ। ਤੇ ਹਜ਼ੂਰ ਨੇ ਆਖਿਆ ਸੀ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ। ਗੁਰੂ ਗ੍ਰੰਥ ਕੋ ਦਦਾਰ ਕਰੇ ਹਰੇ ਹਰੇ ਰੋਗ ਕੋ। ਗੁਰੂ ਦੀ ਪੰਕਤੀ ਨਾਲ ਉਹ ਵਿਦਵਾਨ ਦੇ ਬਚਨ ਸਾਧ ਸੰਗਤ ਜੀ ਆਪਾਂ ਮਿਲਾ ਕੇ ਚੱਲਣਾ। ਹਜ਼ੂਰ ਨੇ ਆਖਿਆ ਬੰਦਨਾ ਕਰਨ ਦੇ ਯੋਗ ਸਮਰੱਥ ਇੱਕੋ ਹੀ ਥਾਂ ਹੈ ਤੇ ਉਹ ਹੈ ਗੁਰੂ ਸਾਹਿਬ। ਉਸ ਗੁਰੂ ਨੂੰ ਜਿਹੜਾ ਸਮਰੱਥ ਹੈ, ਜਿਹੜਾ ਯੋਗ ਹੈ ਬੰਦਨਾ ਕਰਨ ਦੇ, ਉਹਦੇ ਅੱਗੇ ਨਮਸਕਾਰ ਕੀਤੀ ਜਾਵੇ ਤੇ ਕੀਤੀ ਤੁਹਾਡੀ ਨਮਸਕਾਰ ਦਾ ਮੁੱਲ ਪਵੇਗਾ। ਫਿਰ ਆਖਿਆ ਜੀ ਗੁਣ ਕਿਹਦੇ ਗਾਉਣੇ ਚਾਹੀਦੇ ਆ। ਹਜ਼ੂਰ ਨੇ ਆਖਿਆ ਗੁਣ ਵੀ ਲੋਕ ਬਹੁਤ ਲੋਕਾਂ ਦੇ ਗਾਉਂਦੇ ਆ, ਕੋਈ ਆਪਣੇ ਰਿਸ਼ਤੇਦਾਰਾਂ ਦੇ ਗਾਈ ਜਾਂਦਾ, ਕੋਈ ਵੱਡੇ ਬੰਦਿਆਂ ਦੇ ਗਾਈ ਜਾਂਦਾ, ਕੋਈ ਰਾਜਨੀਤਿਕਾਂ ਦੇ ਗਾਈ ਜਾਂਦਾ, ਜਿੱਥੋਂ ਕਿਸੇ ਦਾ ਥੋੜਾ ਬਹੁਤਾ ਸਵਾਰਥ ਪੂਰਾ ਹੁੰਦਾ ਉਹਦੇ ਗੁਣ ਜ਼ਰੂਰ ਗਾਉਂਦਾ ਹੈ, ਪਰ ਤੁਸੀਂ ਗੁਰਮੁਖੋ ਗੁਣ ਗਾਉਣੇ ਅਕਾਲ ਪੁਰਖ ਵਾਹਿਗੁਰੂ ਦੇ, ਜਿਸ ਦੇ ਗਾਏ ਹੋਏ ਗੁਣ ਤੁਹਾਡੇ ਹਿਰਦੇ ਦੀ ਨਿਰਮਲਤਾ ਬਣਾ ਦੇਣਗੇ, ਤੁਹਾਡੇ ਹਿਰਦੇ ਨੂੰ ਸ਼ਾਂਤੀ ਬਖਸ਼ ਦੇਣਗੇ। ਇੱਕ ਰੀਤੀ ਸਾਧ ਸੰਗਤ ਜੀ ਜਿਹੜੀ ਆ ਗੁਰਮਤ ਵਿੱਚ ਪ੍ਰਚਲਿਤ ਹੈ, ਉਸ ਵੇਲੇ ਆਮ ਤੌਰ ਤੇ ਬੰਦਾ ਉਸ ਚੀਜ਼ ਦੇ ਗੁਣ ਗਾਉਂਦਾ ਜਾਂ ਉਸ ਚੀਜ਼ ਨੂੰ ਚੇਤੇ ਕਰਦਾ ਜਿਹੜੀ ਉਹਨੇ ਦੇਖੀ ਹੁੰਦੀ ਆ। ਕੋਈ ਚੀਜ਼ ਦੇਖੀ ਉਹਨੇ ਅੱਖਾਂ ਨੂੰ ਤੇ ਮਨ ਨੂੰ ਪ੍ਰਭਾਵਿਤ ਕੀਤਾ ਤੇ ਉਹਦੇ ਵਾਸਤੇ ਸਾਧ ਸੰਗਤ ਜੀ ਫਿਰ ਬੰਦਾ ਕੋਸ਼ਿਸ਼ ਕਰਦਾ ਵੀ ਇਹ ਮੈਨੂੰ ਪ੍ਰਾਪਤ ਹੋਵੇ। ਪਰ ਗੁਰਮਤ ਵਿੱਚ ਬਿਲਕੁਲ ਉਲਟ ਰੀਤੀ ਆ, ਜਿਹੜੀ ਚੀਜ਼ ਦੇਖੀ ਨਹੀਂ ਉਹਦੇ ਵਾਸਤੇ ਸਾਧ ਸੰਗਤ ਜੀ ਪਹਿਲਾਂ ਮਹਾਰਾਜ ਕਹਿੰਦੇ ਤੂੰ ਗੁਣ ਗਾ ਉਹਨੂੰ ਚੇਤੇ ਕਰ ਤੇ ਬਾਅਦ ਵਿੱਚ ਹੋ ਸਕਦਾ ਤੈਨੂੰ ਕੋਈ ਝਲਕਾਰਾ ਪੈ ਜਾਵੇ। ਹਰ ਚੀਜ਼ ਪਹਿਲਾਂ ਬੰਦਾ ਦੇਖਦਾ ਫਿਰ ਸਾਧ ਸੰਗਤ ਜੀ ਉਹਦੀ ਮੰਗ ਕਰਦਾ, ਉਹਦੀ ਮਨ ਚ ਉਹਨੂੰ ਪ੍ਰਾਪਤ ਕਰਨ ਦੀ ਇੱਛਾ ਜਾਗਦੀ ਹੈ। ਹੁਣ ਜੇ ਆਪਾਂ ਆਖੀਏ ਵੀ ਮਹਾਰਾਜ ਤੁਸੀਂ ਕਹਿੰਦੇ ਜੇ ਗੁਣ ਗਾਓ ਪਰਮਾਤਮਾ ਦੇ, ਗੁਣ ਤਾਂ ਗਾਈਏ ਨਾ ਜੇ ਪਰਮਾਤਮਾ ਦਿਸੇ ਤੇ, ਪਹਿਲਾਂ ਪਰਮਾਤਮਾ ਦਿਖਾਲ ਦੇ, ਉਹਦਾ ਕੋਈ ਸਰੂਪ ਸਾਨੂੰ ਨਜ਼ਰੀ ਪੈ ਜਾਵੇ, ਉਹਦਾ ਕੋਈ ਅਨੁਭਵ ਥੋੜਾ ਬਹੁਤਾ ਸਾਨੂੰ ਹੋਵੇ ਤੇ ਫਿਰ ਹੀ ਉਹਦੇ ਗੁਣ ਗਾਈਏ। ਮਹਾਰਾਜ ਨੇ ਆਖਿਆ ਨਹੀਂ, ਸੰਸਾਰ ਤੋਂ ਬਿਲਕੁਲ ਇਹ ਉਲਟੀ ਰੀਤੀ ਹੈ। ਸੰਸਾਰ ਦੇ ਕਿਸੇ ਪਦਾਰਥ ਨੂੰ ਆਪਾਂ ਪਹਿਲਾਂ ਦੇਖਾਂਗੇ ਤੇ ਬਾਅਦ ਚ ਸਾਧ ਸੰਗਤ ਜੀ ਉਹਦੀ ਇੱਛਾ ਪ੍ਰਾਪਤੀ ਦੀ ਆਪਣੇ ਮਨ ਚ ਉੱਠੇਗੀ। ਇੱਥੇ ਕਹਿੰਦੇ ਪਹਿਲਾਂ ਪਰਮਾਤਮਾ ਨੂੰ ਬਿਨਾਂ ਦੇਖਣ ਤੋਂ ਚੇਤੇ ਕਰ, ਉਹਦੇ ਗੁਣ ਗਾ, ਉਹਨੂੰ ਨਮਸਕਾਰ ਕਰ ਤੇ ਫਿਰ ਪਰਮਾਤਮਾ ਤੈਨੂੰ ਪ੍ਰਾਪਤ ਹੋਵੇਗਾ। ਫਿਰ ਹੈਰਾਨੀ ਇਸ ਗੱਲ ਦੀ ਜੀ, ਜਿਹਨੂੰ ਕਦੇ ਦੇਖਿਆ ਹੀ ਨਹੀਂ ਉਹਦੇ ਗੁਣ ਕਿਵੇਂ ਗਾਏ ਜਾਣ, ਜਿਸ ਦਾ ਸਰੂਪ ਹੀ ਨਹੀਂ ਸਾਨੂੰ ਪਤਾ ਉਹਨੂੰ ਕਿਵੇਂ ਚੇਤੇ ਕਰੀਏ, ਉਹਨੂੰ ਤੇ ਚੇਤੇ ਕਰਨਾ ਬਹੁਤ ਔਖਾ। ਮਹਾਰਾਜ ਨੇ ਆਖਿਆ ਭਾਈ ਉਹਦਾ ਸਰੂਪ ਹੈ ਸੁੱਖ, ਉਹ ਪਰਮਾਤਮਾ ਸੁੱਖ ਸਰੂਪ ਹੈ, ਸੁੱਖ ਰੂਪ, ਸ਼ਾਂਤੀ ਰੂਪ, ਆਨੰਦ ਰੂਪ ਜਾਣ ਕੇ ਉਸ ਪਰਮਾਤਮਾ ਨੂੰ ਜੇ ਤੂੰ ਨਮਸਕਾਰ ਕਰੇ, ਜੇ ਤੂੰ ਚੇਤੇ ਕਰੇ ਤੇ ਫਿਰ ਉਹ ਪਰਮਾਤਮਾ ਤੈਨੂੰ ਪ੍ਰਾਪਤ ਹੋਵੇਗਾ। ਕਿਉਂਕਿ ਪਰਮਾਤਮਾ ਦੇ ਸਾਧ ਸੰਗਤ ਜੀ ਗੁਣਾਂ ਨੂੰ ਸੁਣਨਾ ਜਾਂ ਕਹਿਣਾ, ਜਾਂ ਇਉਂ ਕਹਿ ਲਓ ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਚਨ ਕੀਤੇ, ਪਰ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਸੁਣਨਾ, ਸੁਣਨ ਕਰਕੇ ਸਾਧ ਸੰਗਤ ਜੀ ਉਹ ਅਸਲ ਵਿੱਚ ਹਿਰਦੇ 'ਚ ਘਰ ਕਰਦੇ ਆ। ਜਿਵੇਂ ਪ੍ਰਸ਼ਾਦਾ ਆਪਾਂ ਮੁੱਖ ਦੁਆਰਾ ਛਕਦੇ ਹਾਂ ਤੇ ਪ੍ਰਸ਼ਾਦਾ ਫਿਰ ਸਾਡੀ ਤਾਕਤ ਬਣਦਾ, ਐਨਰਜੀ ਸਾਨੂੰ ਦਿੰਦਾ, ਇਸੇ ਤਰ੍ਹਾਂ ਕੰਨਾਂ ਦੁਆਰਾ ਗੁਰੂ ਸਾਹਿਬ ਜੀ ਦੇ ਸ਼ਬਦ ਨੂੰ ਸੁਣਨ ਕਰਕੇ ਸਾਧ ਸੰਗਤ ਜੀ ਉਹ ਸ਼ਬਦ ਸਾਡੇ ਅੰਦਰ ਟਿਕਾਉਣਾ ਕਰਦਾ। ਬਹੁਤ ਵਾਰ ਇਹ ਗੱਲਾਂ ਪ੍ਰਚਲਿਤ ਹੋਈਆਂ, ਆਪਾਂ ਨੂੰ ਸੁਣਨ ਨੂੰ ਮਿਲਦੀਆਂ ਜੀ ਨਿਤਨੇਮ ਕਰਨ ਦਾ ਕੋਈ ਲਾਭ ਨਹੀਂ, ਜਾਂ ਦੋ ਚਾਰ ਮਹੀਨੇ ਕਰਕੇ ਵੇਖਿਆ ਫਿਰ ਉਹਦੇ ਚੋਂ ਕੀ ਨਿਕਲਿਆ। ਇੱਕ ਬੇਨਤੀ ਸਾਧ ਸੰਗਤ ਜੀ, ਇਹ ਨਿਤਨੇਮ ਜਿਹੜਾ ਨਾ ਰੋਜ਼ ਰੋਜ਼ ਕਰਨਾ, ਇਹਦੇ ਕਰਨ ਕਰਕੇ ਅੰਦਰ ਬੂੰਦ ਬੂੰਦ ਕਰਕੇ ਸ਼ੁਭ ਗੁਣ ਸਾਡੇ ਸਾਧ ਸੰਗਤ ਜੀ ਹਿਰਦੇ ਵਿੱਚ ਇਕੱਠੇ ਹੁੰਦੇ ਆ। ਬੂੰਦ ਬੂੰਦ ਕਰਕੇ ਸਾਡੇ ਹਿਰਦੇ ਵਿੱਚ ਸ਼ੁਭ ਗੁਣਾਂ ਦੀ ਖੇਤੀ ਨੂੰ ਰੋਜ਼ ਦਾ ਨਿਤਨੇਮ ਸਿੰਜਦਾ, ਇਹ ਰੋਜ਼ ਰੋਜ਼ ਗੁਰੂ ਦੀ ਕਿਰਪਾ ਹੁੰਦੀ ਹੈ। ਫਿਰ ਉਸ ਨਿਤਨੇਮ ਨੂੰ ਆਪਾਂ ਕਹਿਣਾ ਹੀ ਨਹੀਂ, ਇਕੱਲਾ ਉਹਨੂੰ ਸੁਣਨਾ ਕੰਨਾਂ ਨਾਲ। ਫਿਰ ਸੁਣੀ ਗੱਲ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ, ਜਿਹੜਾ ਮੰਨ ਲਵੇ ਮੰਨੇ ਕੀ ਗੱਤ ਕਹੀ ਨਾ ਜਾਏ। ਇਕੱਲਾ ਸੁਣ ਲਿਆ ਸਾਧ ਸੰਗਤ ਜੀ, ਮੁੜ ਕੇ ਮੰਨਿਆ ਨਾ, ਉਹ ਤੇ ਇਉਂ ਹੀ ਆ ਜਿਵੇਂ ਵਾਂਸ ਦੇ ਇੱਕ ਬੰਨੇ ਫੂਕ ਮਾਰੀਏ ਤੇ ਦੂਜੇ ਬੰਨੇ ਪੋਲਾ ਹੋਣ ਕਰਕੇ ਨਿਕਲ ਜਾਵੇ, ਕੋਈ ਬਹੁਤਾ ਲਾਭ ਨਹੀਂ। ਸੁਣੀ ਹੋਈ ਗੱਲ ਨੂੰ ਫਿਰ ਸਾਧ ਸੰਗਤ ਜੀ ਮੰਨਣਾ, ਪਹਿਲਾਂ ਤਾਂ ਸੁਣਨਾ, ਸੁਣਨ ਵਿੱਚ ਵੀ ਧਿਆਨ ਲਾਉਣਾ ਪਵੇਗਾ। ਪਹਿਲਾਂ ਸੁਣਨਾ ਵੀ ਕੋਈ ਏਡਾ ਸੌਖਾ ਨਹੀਂ ਸਾਧ ਸੰਗਤ ਜੀ, ਤੇ ਬੈਠੇ ਤੇ ਸੁਣ ਲਿਆ। ਗੱਲ ਵਾਲੇ ਧਿਆਨ ਹੋਵੇਗਾ ਤੇ ਸੁਣੀ ਜਾਵੇਗੀ, ਬੇਧਿਆਨਾ ਬੰਦਾ ਅੱਖਾਂ ਨਾਲ ਦੇਖਦਾ ਵੀ ਕਈ ਵਾਰੀ ਆਪਣੇ ਘਰ ਤੋਂ ਅੱਗੇ ਨਿਕਲ ਜਾਂਦਾ, ਤੁਰਿਆ ਜਾਂਦਾ ਹੋਵੇ ਅੱਖਾਂ ਖੁੱਲੀਆਂ ਦੇਖ ਕੇ ਤੁਰਿਆ ਜਾਂਦਾ, ਪਰ ਜਿਹਦਾ ਧਿਆਨ ਅੱਖਾਂ ਵਿੱਚ ਨਹੀਂ ਤੇ ਘਰ ਉੱਥੇ ਰਹਿ ਜਾਏਗਾ, ਆਪ ਅੱਗੇ ਚਲਿਆ ਜਾਂਦਾ ਤੇ ਕਹਿੰਦਾ ਉਹ ਪਿੱਛੇ ਮੁੜ ਆਉਂਦਾ, ਕਹਿੰਦਾ ਘਰ ਤੇ ਪਿੱਛੇ ਰਹਿ ਗਿਆ, ਖਿਆਲ ਹੀ ਨਹੀਂ ਆਇਆ, ਧਿਆਨ 'ਚ ਹੀ ਨਹੀਂ ਆਈ ਗੱਲ, ਅੱਖਾਂ ਖੁੱਲੀਆਂ ਦਿਸ ਰਿਹਾ ਸਾਰਾ ਕੁਝ, ਪਰ ਉਸ ਦਿਸਣ ਵਾਲੇ ਸਾਧ ਸੰਗਤ ਜੀ ਦ੍ਰਿਸ਼ ਵਿੱਚ ਧਿਆਨ ਨਾ ਹੋਣ ਕਰਕੇ ਬੰਦਾ ਆਪਣੇ ਘਰ ਦੇ ਦਰਵਾਜ਼ੇ ਤੋਂ ਵੀ ਕਈ ਵਾਰੀ ਅੱਗੇ ਚਲਿਆ ਜਾਂਦਾ। ਤੇ ਜਿਹੜੀ ਸੁਣੀ ਗੱਲ ਹੈ, ਜੇ ਉਹਦੇ ਵਿੱਚ ਧਿਆਨ ਨਾ ਹੋਵੇ ਤੇ ਫਿਰ ਸਾਧ ਸੰਗਤ ਜੀ ਨੂੰ ਆਪਾਂ ਕਿਵੇਂ ਸੁਣੀ ਮੰਨ ਸਕਦੇ ਹਾਂ? ਪਹਿਲਾਂ ਤਾਂ ਮਹਾਰਾਜ ਦੇ ਗੁਣਾਂ ਨੂੰ, ਉਹਦੀ ਉਸਤਤ ਨੂੰ, ਉਹਦੀ ਵਡਿਆਈ ਨੂੰ ਸੁਣਨਾ, ਸੁਣਨ ਵਿੱਚ ਧਿਆਨ ਲਾਉਣਾ, ਇਹ ਹੀ ਬੜੀ ਵੱਡੀ ਗੱਲ ਹੈ। ਬਹੁਤ ਸਾਧ ਸੰਗਤ ਜੀ, ਉਹ ਬੰਦਾ ਮੈਂ ਗੁਰਮੁਖ ਆਖੂੰਗਾ ਜਿਹੜਾ ਮਹਾਰਾਜ ਦੇ ਬਚਨ ਨੂੰ ਧਿਆਨ ਨਾਲ ਸੁਣ ਲਵੇ, ਕਿਉਂਕਿ ਬਚਨ ਜਿਸ ਪ੍ਰਥਾਏ ਚੱਲ ਰਹੇ ਉਹਨੂੰ ਅਜੇ ਆਪਾਂ ਦੇਖਿਆ ਨਹੀਂ, ਅਜੇ ਸਿਰਫ ਗੁਰੂ ਦੀ ਗੱਲ ਤੇ ਵਿਸ਼ਵਾਸ ਕਰਕੇ ਸੁਣਨ ਵਾਲੇ ਪਾਸੇ ਹੀ ਆਏ ਹਾਂ। ਜਾਂ ਬੰਦਾ ਉਹਨੂੰ ਸੁਣਦਾ ਜਿਹੜਾ ਸਾਹਮਣੇ ਦਿਸ ਰਿਹਾ ਹੋਵੇ, ਜਿਹੜਾ ਦਿਸ ਹੀ ਨਹੀਂ ਰਿਹਾ, ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਬੈਠ ਕੇ ਸੁਣਨਾ ਤੇ ਫਿਰ ਉਹਦੇ ਵਿੱਚ ਧਿਆਨ ਲਾਉਣਾ, ਇਹ ਗੁਰਮੁਖਤਾਈ ਦੀ ਨਿਸ਼ਾਨੀ ਆ। ਫਿਰ ਜੇ ਕੋਈ ਸੁਣ ਲਵੇ, ਫਿਰ ਸਾਧ ਸੰਗਤ ਜੀ ਉਹਨਾਂ ਸੁਣੇ ਗੁਣਾਂ ਨੂੰ ਮੰਨ ਲਵੇ, ਸੁਣ ਕੇ ਛੱਡ ਨਾ ਦੇਵੇ। ਜੋ ਪ੍ਰਮਾਤਮਾ ਦੀ ਵਡਿਆਈ ਆਪਾਂ ਸੁਣੀ, ਉਹਨੂੰ ਜੇ ਧਿਆਨ ਨਾਲ ਸੁਣ ਕੇ ਮੰਨ ਲਿਆ, ਤੇ ਫਿਰ ਹਜ਼ੂਰ ਨੇ ਆਖਿਆ ਭਾਈ ਉਹ ਜਿਹਨੇ ਮੰਨ ਲਿਆ ਉਹ ਵੀ ਰੱਬ ਵਰਗਾ ਹੀ ਜੇ ਬੰਦਾ। ਜਿਵੇਂ ਪ੍ਰਮਾਤਮਾ ਦੀ ਗਤੀ ਕਹਿਣ 'ਚ ਨਹੀਂ ਨਾ ਆਉਂਦੀ, ਕਬੀਰ ਸਾਤ ਸਮੁੰਦੇ ਮਸ ਕਰੋ ਕਲਮ ਕਰੋ ਹਰ ਬਨ ਰਾਏ, ਬਸਦਾ ਕਾਗਜ਼ ਜੋ ਕਰੋ ਹਰ ਜਸ ਲਿਖਣ ਨਾ ਜਾਏ। ਉਸੇ ਤਰ੍ਹਾਂ ਮਹਾਰਾਜ ਨੇ ਆਖਿਆ ਮੰਨੇ ਕੀ ਗੱਤ ਕਹੀ ਨਾ ਜਾਏ, ਜਿਹਨੇ ਮੰਨ ਲਿਆ ਮਹਾਰਾਜ ਦੇ ਬਚਨ ਨੂੰ, ਉਹਦੇ ਵੀ ਸਾਧ ਸੰਗਤ ਜੀ ਸਾਰੇ ਗੁਣ ਲਿਖ ਕੇ ਜਾਂ ਬੋਲ ਕੇ ਦੱਸੇ ਨਹੀਂ ਜਾ ਸਕਦੇ, ਕਿਉਂਕਿ ਮੰਨਣ ਵਾਲਾ ਅਸਲ ਵਿੱਚ ਰੱਬ ਦੇ ਵਿੱਚ ਹੀ ਅਭੇਦ ਹੋ ਗਿਆ, ਤੇ ਰੱਬ ਵਿੱਚ ਅਭੇਦ ਹੋਏ ਬੰਦੇ ਦੇ ਗੁਣ ਜਿਹੜੇ ਸਾਧ ਸੰਗਤ ਜੀ ਉਹ ਦੱਸਣ ਤੋਂ ਪਰੇ ਆ। ਫਿਰ ਕਿੰਨੇ ਕੁ ਕੋਈ ਦੱਸ ਲਵੇਗਾ? ਜਿਹਨੇ ਮਹਾਰਾਜ ਦੇ ਬਚਨਾਂ ਨੂੰ ਧਿਆਨ ਨਾਲ ਸੁਣ ਲਿਆ ਤੇ ਸੁਣ ਕੇ ਮੰਨ ਲਿਆ, ਉਹਨੇ ਉੱਚਾ ਮਰਾਤਬਾ ਪ੍ਰਾਪਤ ਕੀਤਾ, ਉਹਨੂੰ ਇੱਕ ਸਾਧ ਸੰਗਤ ਜੀ ਅਵਸਥਾ ਪ੍ਰਾਪਤ ਹੋਈ। ਉੱਚੀ ਅਵਸਥਾ ਵਾਲੇ ਦੇ ਅੰਦਰ ਨੂੰ ਸਾਧ ਸੰਗਤ ਜੀ ਕਹਿ ਸਕਣਾ ਕਿਸੇ ਦੁਨਿਆਵੀ ਮਨੁੱਖ ਦੇ ਵਸ ਦੀ ਗੱਲ ਨਹੀਂ। ਹਾਂ, ਇਹ ਵੱਖਰੀ ਗੱਲ ਹੈ ਕੋਈ ਆਪਾਂ ਨੂੰ ਕਿਸੇ ਦੀ ਅਵਸਥਾ ਸਾਧ ਸੰਗਤ ਜੀ ਅੰਦਰੋਂ ਦਿਖਦੀ ਨਹੀਂ, ਆਪਾਂ ਸਿਰਫ ਉਹਦੀ ਬਾਹਰਲੀ ਕਿਰਿਆ ਵੇਖਣੀ ਹੁੰਦੀ ਹੈ। ਬਾਹਰਲੀ ਉਹਦੀ ਕਿਰਿਆ ਵੇਖ ਕੇ ਕੋਈ ਕਦੀ ਕਈ ਵਾਰੀ ਆਪਾਂ ਉਸਤ ਕਰ ਦਿੰਦੇ ਹਾਂ ਤੇ ਬਾਹਰਲੀ ਕਿਰਿਆ ਵੇਖ ਕੇ ਕਈ ਵਾਰੀ ਕਰ ਦਿੰਦੇ ਨਿੰਦਿਆ। ਕਿਸੇ ਦੇ ਅੰਦਰ ਦਾ ਕਿਸੇ ਨੂੰ ਪਤਾ ਨਹੀਂ, ਕਿਉਂਕਿ ਅੰਦਰ ਵਰਤਣ ਵਾਲੇ ਸਾਧ ਸੰਗਤ ਜੀ ਜਿਹੜੇ ਗੁਣ ਹੈ ਇਹਦਾ ਕਿਸੇ ਦੂਸਰੇ ਨੂੰ ਛੇਤੀ ਕੀਤਿਆਂ ਪਤਾ ਨਹੀਂ ਲੱਗਦਾ। ਹਾਂ, ਗੁਣਾ ਕਰਕੇ ਕਈ ਵਾਰੀ ਸਾਧ ਸੰਗਤ ਜੀ ਉਹਦਾ ਪ੍ਰਭਾਵ ਬਾਹਰ ਪ੍ਰਗਟ ਜ਼ਰੂਰ ਹੁੰਦਾ ਜੇ ਕਿਸੇ ਦੇ ਵਿੱਚ ਗੁਣ ਨੇ। ਉਵੇਂ ਵਿਦਵਾਨਾਂ ਨੇ ਆਖਿਆ, ਉਹ ਕਹਿੰਦੇ ਨੇ ਗੁਣ ਤੇ ਔਗੁਣ ਹਰ ਬੰਦੇ ਵਿੱਚ ਹੁੰਦੇ ਆ। ਜਿੰਨੇ ਵੀ ਪ੍ਰਮਾਤਮਾ ਨੇ ਸਾਧ ਸੰਗਤ ਜੀ ਮਨੁੱਖੀ ਸਰੀਰ ਪੈਦਾ ਕੀਤੇ, ਇਹਨਾਂ ਸਾਰਿਆਂ ਵਿੱਚ ਗੁਣ ਵੀ ਨੇ ਤੇ ਬਹੁਤ ਗੁਣਾਂ ਵਾਲੇ ਬੰਦੇ ਵਿੱਚ ਵੀ ਕੋਈ ਨਾ ਕੋਈ ਔਗੁਣ ਜ਼ਰੂਰ ਹੁੰਦਾ ਤੇ ਬਹੁਤ ਔਗੁਣਾਂ ਵਾਲੇ ਬੰਦੇ ਵਿੱਚ ਵੀ ਕੋਈ ਨਾ ਕੋਈ ਗੁਣ ਜ਼ਰੂਰ ਹੈ। ਜਦੋਂ ਬਹੁਤ ਗੁਣਾਂ ਵਾਲੇ ਬੰਦੇ ਦੀ ਸਾਧ ਸੰਗਤ ਜੀ ਆਪਾਂ ਬਾਹਰਲੀ ਕਿਰਿਆ ਵੇਖ ਕੇ ਉਹਦੀ ਉਸਤਤ ਕਰਾਂਗੇ ਤੇ ਕਦੀ ਉਹਦਾ ਕੋਈ ਅੰਦਰਲਾ ਔਗੁਣ ਪ੍ਰਗਟ ਹੋ ਆਵੇ ਤੇ ਉਹ ਹੀ ਉਸਤਤ ਕਰਨ ਵਾਲੇ ਬੰਦੇ ਫਿਰ ਉਹਦੀ ਨਿੰਦਿਆ ਕਰਦੇ ਆ ਭਈ ਇਹਦੇ ਇਸ ਔਗਣ ਦਾ ਤੇ ਪਤਾ ਹੀ ਨਹੀਂ ਸੀ, ਇਹਦੇ ਅੰਦਰੋਂ ਹੀ ਇਹ ਔਗਣ ਨਿਕਲ ਆਇਆ। ਬਹੁਤ ਔਗਣਾਂ ਵਾਲਾ ਬੰਦਾ ਵੀ ਸਾਧ ਸੰਗਤ ਜੀ ਕਈ ਵਾਰੀ ਏਦਾਂ ਦਾ ਗੁਣ ਤੇ ਪਾਰਪਕਾਰ ਕਰਕੇ ਸੰਸਾਰ ਤੋਂ ਚਲਿਆ ਜਾਂਦਾ ਵੀ ਲੋਕਾਂ ਨੂੰ ਫਿਰ ਉਹਦੀ ਉਸਤਤ ਕਰਨੀ ਪੈਂਦੀ ਹੈ, ਫਿਰ ਲੋਕਾਂ ਨੂੰ ਉਹਦੀ ਸਿਫਤ ਸਲਾਹ ਉਹਦੀ ਵਡਿਆਈ ਕਰਨੀ ਪੈਂਦੀ ਵੀ ਇਹ ਤਾਂ ਪਤਾ ਹੀ ਨਹੀਂ ਸੀ ਵੀ ਇਹਦੇ ਵਿੱਚ ਇਹ ਵੀ ਗੁਣ ਆ। ਉਹ ਸਿਰਫ ਬਾਹਰਲੀ ਕਿਰਿਆ ਨਾਲ ਸੰਬੰਧ ਸੀ, ਗੁਣ ਦੇਖ ਕੇ ਉਸਤਤ ਕਰ ਦਿੱਤੇ, ਔਗਣ ਦੇਖ ਕੇ ਨਿੰਦਿਆ ਕਰ ਦਿੱਤੇ। ਪਰ ਵਿਦਵਾਨ ਸਾਰਕ ਤਾਵਲੀ ਦੇ ਕਰਤੇ ਨੇ ਸਾਧ ਸੰਗਤ ਜੀ ਲਿਖਿਆ, ਉਹ ਕਹਿੰਦਾ ਹਰ ਬੰਦੇ ਵਿੱਚ ਗੁਰਮੁਖੋ ਗੁਣ ਵੀ ਹੁੰਦੇ ਆ ਔਰ ਹਰ ਬੰਦੇ ਵਿੱਚ ਔਗਣ ਵੀ ਹੈ, ਸਿਰਫ ਗੁਣ ਤੇ ਗੁਣ ਨੇ ਜੇ ਕਿਸੇ ਵਿੱਚ ਉਹ ਆ ਸਾਧ ਸੰਗਤ ਜੀ ਗੁਰੂ ਪਰਮੇਸ਼ਰ, ਜਿੱਥੇ ਔਗਣ ਬਿਲਕੁਲ ਨਹੀਂ, ਜਿੱਥੇ ਸਿਰਫ ਗੁਣ ਹੀ ਗੁਣ ਨੇ ਤੇ ਗੁਣ ਵੀ ਇੰਨੇ ਜਿਹਨਾਂ ਗੁਣਾਂ ਦਾ ਕੋਈ ਸਾਧ ਸੰਗਤ ਜੀ ਅੰਤ ਨਹੀਂ ਪਾਇਆ ਜਾ ਸਕਦਾ। ਉਸ ਪ੍ਰਮਾਤਮਾ ਦੇ ਗੁਣਾਂ ਨੂੰ ਬਿਨਾਂ ਦੇਖਣ ਤੋਂ ਸੁਣ ਲੈਣਾ ਤੇ ਫਿਰ ਸੁਣ ਕੇ ਮੰਨ ਲੈਣਾ, ਜਿਹਨੇ ਮੰਨ ਲਿਆ ਉਹ ਗੁਰਮੁਖ ਆ, ਉਹ ਸੰਤ, ਉਹ ਮਹਾਂਪੁਰਸ਼, ਉਹ ਸੇਵਕ, ਉਹ ਜਨ, ਉਹਦੀ ਫਿਰ ਗਤੀ ਨੂੰ ਸਾਧ ਸੰਗਤ ਜੀ ਕਹਿ ਸਕਣਾ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਕਿਸੇ ਆਮ ਬੰਦੇ ਦੀ ਬੁੱਧੀ ਦੀ ਵਸ ਦੀ ਗੱਲ ਨਹੀਂ, ਜਿਹਨੇ ਮਹਾਰਾਜ ਦੇ ਗੁਣਾਂ ਨੂੰ ਸੁਣ ਕੇ ਮੰਨ ਲਿਆ। ਤੇ ਫਿਰ ਹੁਣ ਗੱਲ ਸਾਹਿਬ ਸੰਗਤ ਜੀ ਉਵੇਂ ਸੰਸਾਰ ਤੋਂ ਉਲਟੀ ਨਾ ਬਿਲਕੁਲ, ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ, ਭਗਤਾਂ ਕਿਹੜੀ ਬਿਖਮ ਮਾਰਗ ਚੱਲਣਾ, ਭਗਤਾਂ ਦਾ ਜਿਹੜਾ ਜਿਹੜੀ ਭਗਤੀ ਦੀ ਮਰਿਆਦਾ ਤੇ ਭਗਤਾਂ ਦੀ ਸਾਧ ਸੰਗਤ ਜੀ ਸੰਸਾਰੀ ਲੋਕਾਂ ਨਾਲੋਂ ਉਲਟੀ ਹੈ। ਆਪਾਂ ਉਸ ਵਸਤੂ ਦੇ ਗੁਣ ਗਾ ਸਕਦੇ ਹਾਂ ਜਿਹੜੀ ਦੇਖੀ ਹੈ, ਜਿਹਨੂੰ ਚੰਗੀ ਤਰ੍ਹਾਂ ਤੱਕ ਲਿਆ, ਜਿਹਨੂੰ ਅਜੇ ਤੱਕ ਦੇਖਿਆ ਨਹੀਂ ਉਹਦੇ ਗੁਣ ਸੁਣੀਏ, ਤੇ ਸੁਣੀਏ ਵੀ ਧਿਆਨ ਨਾਲ, ਫਿਰ ਸੁਣੇ ਗੁਣਾਂ ਨੂੰ ਮੰਨ ਲਈਏ, ਫਿਰ ਸਾਧ ਸੰਗਤ ਜੀ ਕੋਈ ਪ੍ਰਾਪਤੀ ਹੋਵੇ। ਜਿਹਨੇ ਸੁਣ ਕੇ ਮੰਨ ਲਿਆ, ਵਿਦਵਾਨਾਂ ਨੇ ਆਖਿਆ ਗੁਰਮੁਖੋ, ਉਹ ਬੰਦਾ ਮਹਾਨ ਆ, ਉਹ ਮਹਾਂਪੁਰਸ਼ ਆ, ਉਹ ਸੰਤ, ਉਹ ਗੁਰਮੁਖ ਆ। ਇੱਥੋਂ ਤੱਕ ਮਹਾਰਾਜ ਨੇ ਵਡਿਆਈ ਦੇ ਦਿੱਤੀ ਭਾਈ ਦੁਨੀਆਂ ਦੇ ਲੋਕੋ, ਉਸ ਬੰਦੇ ਦੀ ਗਤੀ, ਉਹਦੇ ਗੁਣਾਂ ਨੂੰ, ਉਹਦੀ ਅੰਦਰ ਦੀ ਅਵਸਥਾ ਨੂੰ ਕਹਿ ਸਕਣਾ ਆਮ ਬੰਦੇ ਦੇ ਵੱਸ ਦੀ ਗੱਲ ਨਹੀਂ। ਹੁਣ ਸੁਣੇ ਦਾ ਕਿੰਨਾ ਕੁ ਮਹੱਤਵ ਹੈ, ਇਹਦੇ ਲਈ ਸਾਧ ਸੰਗਤ ਜੀ ਇੱਕ ਆਪਾਂ ਇਤਿਹਾਸਕ ਸਾਖੀ ਥੋੜੀ ਜਿਹੀ ਵਾਚੀ ਹੈ। ਸਾਖੀ ਸਮਾਂ ਪਾਸ ਕਰ ਲਈ ਨਹੀਂ ਹੁੰਦੀ, ਸਿਧਾਂਤ ਨੂੰ ਸਮਝਣ ਵਾਸਤੇ ਹੁੰਦੀ ਆ ਕਿ ਕਿਸੇ ਤਰ੍ਹਾਂ ਸਾਡਾ ਮਨ ਜਿਹੜਾ ਸਾਧ ਸੰਗਤ ਜੀ ਉਹ ਨਿਰਮਲਤਾ ਵਾਲੇ ਪਾਸੇ ਆ ਸਕੇ, ਸਾਡੇ ਮਨ ਦੀ ਜਿਹੜੀ ਸੰਸਕਾਰਾਂ ਦੀ ਮੈਲ ਕਿਸੇ ਤਰ੍ਹਾਂ ਧੁੱਪ ਸਕੇ। ਇਸ ਲਈ ਗੁਰੂ ਸਾਹਿਬ ਜੀ ਦੀ ਬਾਣੀ, ਮਹਾਰਾਜ ਦੇ ਬਚਨ, ਮਹਾਰਾਜ ਦਾ ਜੀਵਨ, ਉਹਨਾਂ ਦੇ ਕੌਤਕ ਤੇ ਸਾਖੀ ਪ੍ਰਮਾਣ ਸਿਰਫ ਇਸ ਲਈ ਹੁੰਦੇ ਆ ਵੀ ਕਿਸੇ ਤਰ੍ਹਾਂ ਅੰਦਰ ਦੀ ਕਾਲਖ ਦੂਰ ਹੋਵੇ। ਇੱਕ ਮੈਨੂੰ ਬਚਨ ਚੇਤੇ ਆ ਗਿਆ ਸਿਆਣਿਆਂ ਦਾ ਸੁਣਾਇਆ, ਉਹ ਕਹਿੰਦੇ ਆ ਕਿਸੇ ਬੰਦੇ ਨੂੰ ਇੱਕ ਵਾਰੀ ਸਵਾਲ ਕੀਤਾ ਕਿਸੇ ਗੁਰਮੁਖ ਨੇ, ਭਾਈ ਤੂੰ ਵੱਡਾ ਹੈ ਕਿ ਜਾਂ ਤੇਰੀ ਦਾੜੀ ਵੱਡੀ ਆ? ਉਹਨੇ ਆਖਿਆ ਵੀ ਵੱਡਾ ਤਾਂ ਮੈਂ ਹੀ ਹਾਂ, ਕਿਉਂਕਿ ਦਾੜੀ ਤਾਂ 15-20 ਸਾਲ ਬਾਅਦ ਆਈ ਆ, ਮੈਂ 15-20 ਸਾਲ ਪਹਿਲਾਂ ਜੰਮਿਆ, ਇਸ ਕਰਕੇ ਮੈਂ ਵੱਡਾ। ਤੇ ਉਹਨੇ ਸੁਣਨ ਵਾਲੇ ਨੇ ਆਖਿਆ ਭਾਵੇਂ ਵੱਡਾ ਤੂੰ ਹੀ ਹੈ, ਇਹ ਦਾੜੀ ਤੇਰੀ 15 ਸਾਲ 16 ਸਾਲ 17 ਸਾਲ ਬਾਅਦ ਸ਼ੁਰੂ ਹੋਈ, ਪਰ ਅਸਲ ਵਿੱਚ ਇਹ ਤੇਰੇ ਤੋਂ ਅੱਗੇ ਲੰਘ ਗਈ ਹੈ। ਕਹਿੰਦਾ ਉਹ ਕਿਵੇਂ ਅੱਗੇ ਲੰਘ ਗਈ? ਆਖਿਆ ਇਹ ਤੇਰੇ ਤੋਂ ਵੱਡੀ ਹੋ ਗਈ ਹੈ, ਤੇਰੇ ਤੋਂ ਜ਼ਿਆਦਾ ਅੱਗੇ ਲੰਘ ਗਈ ਹੈ। ਕਿਵੇਂ? ਉਹਨੇ ਆਖਿਆ ਜਦੋਂ ਇਹ ਸ਼ੁਰੂ ਹੋਈ ਸੀ ਇਹਦਾ ਰੰਗ ਕਾਲਾ ਸੀ, ਇਹ ਫਿਰ ਆਪਣਾ ਸਫ਼ਰ ਕਰਦੀ ਕਰਦੀ ਚਿੱਟੇ ਰੰਗ ਵੱਲ ਚਲੀ ਗਈ, ਤੇ ਹੁਣ ਸਾਰੀ ਚਿੱਟੀ ਹੋ ਗਈ ਹੈ। ਇਹ ਵੇਖ ਲਾ ਸੀ ਕਾਲੀ ਜਦੋਂ ਇਹਨੇ ਸਫ਼ਰ ਸ਼ੁਰੂ ਕੀਤਾ ਸੀ, ਤੇ ਸਫ਼ਰ ਦੀ ਸਮਾਪਤੀ ਤੇ ਇਹਦਾ ਰੰਗ ਬਿਲਕੁਲ ਚਿੱਟਾ ਹੋ ਗਿਆ, ਪਰ ਤੂੰ ਇਹਦੇ ਤੋਂ ਪਿੱਛੇ ਇਸ ਲਈ ਰਹਿ ਗਿਆ ਵੀ ਇਹਦੇ ਨਾਲੋਂ 20 ਸਾਲ ਪਹਿਲਾਂ ਆਪਣੇ ਜੀਵਨ ਦਾ ਸਫ਼ਰ ਸ਼ੁਰੂ ਕਰਨ ਤੋਂ ਬਾਅਦ ਵੀ ਜਿਵੇਂ ਦਾ ਕਾਲਾ ਤੂੰ ਸ਼ੁਰੂ ਹੋਇਆ ਸਾਂ, ਅੱਜ ਵੀ ਅੰਦਰੋਂ ਉਸੇ ਤਰ੍ਹਾਂ ਦਾ ਕਾਲਾ ਹੀ ਆ, ਤੇਰਾ ਨਹੀਂ ਚਿੱਟੇ ਹੋਣ ਵਾਲੇ ਪਾਸੇ ਮਨ ਆਇਆ, ਇਸ ਲਈ ਤੇਰੇ ਤੋਂ ਇਹ ਅੱਗੇ ਆ। ਭਈ ਇਹ ਕਾਲੀ ਸੀ, ਚਿੱਟੀ ਹੋ ਗਈ, ਤੂੰ ਕਾਲਾ ਸਾਂ, ਅੱਜ ਵੀ ਕਾਲਾ ਹੀ ਆ, ਉਨੀ ਸੰਸਕਾਰਾਂ ਦੀ ਮੈਲ ਤੈਨੂੰ ਅੱਜ ਲੱਗੀ ਆ ਜਿੰਨੀ ਜਨਮ ਵੇਲੇ ਸੀ। ਮਹਾਰਾਜ ਦੇ ਗੁਣਾਂ ਨੂੰ ਸੁਣਨਾ ਸਿਰਫ ਇਸ ਵਾਸਤੇ ਸਾਧ ਸੰਗਤ ਜੀ, ਭਾਈ ਗੁਰੂ ਸਾਹਿਬ ਕਿਰਪਾ ਕਰਕੇ ਸਾਡੇ ਅੰਦਰ ਨੂੰ ਕੁਝ ਨਿਰਮਲਤਾ ਬਖਸ਼ ਦੇਣ, ਕੁਝ ਅੰਦਰ ਜੁੜ ਸਕੇ, ਕੁਝ ਇਕਾਗਰਤਾ ਬਣ ਸਕੇ, ਕੁਝ ਮਹਾਰਾਜ ਦੇ ਬਚਨਾਂ ਉੱਤੇ ਸਾਡਾ ਵਿਸ਼ਵਾਸ ਵੱਧ ਸਕੇ, ਤੇ ਗਿਆਨ ਦਾ ਦੀਵਾ ਸਾਧ ਸੰਗਤ ਜੀ ਜਗਦਾ ਹੀ ਉਸ ਗੁਰਮੁਖ ਦੇ ਅੰਦਰ ਆ ਜਿਹਦੇ ਅੰਦਰ ਵਿਸ਼ਵਾਸ ਬੱਝਿਆ। ਜਿਹੜਾ ਬੇਵਿਸ਼ਵਾਸਾ ਬੰਦਾ ਉਹਦੇ ਅੰਦਰ ਕਦੀ ਗਿਆਨ ਦੀ ਚਿਣਗ ਨਹੀਂ ਫੁੱਟੀ। ਮਹਾਰਾਜ ਦੇ ਬਚਨੋਂ ਕਹਿੰਦੇ ਨੇ ਜਾ ਕੇ ਮਨ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ। ਤਤ ਗਿਆਨ ਉੱਥੇ ਹੀ ਆਉਣਾ ਜਿਸ ਬੰਦੇ ਦੇ ਹਿਰਦੇ ਚ ਵਿਸ਼ਵਾਸ ਆ, ਅਟਲ ਵਿਸ਼ਵਾਸ, ਦ੍ਰਿੜ ਵਿਸ਼ਵਾਸ ਆਪਣੇ ਇਸ਼ਟ ਉੱਤੇ, ਆਪਣੇ ਗੁਰੂ ਉੱਤੇ, ਜਿਹਦਾ ਵਿਸ਼ਵਾਸ ਹੀ ਡਾਵਾਂਡੋਲ ਆ ਸਾਧ ਸੰਗਤ ਜੀ, ਉਹਦੇ ਅੰਦਰ ਫਿਰ ਇਹ ਗਿਆਨ ਦਾ ਦੀਵਾ, ਗਿਆਨ ਦਾ ਪ੍ਰਕਾਸ਼ ਕਦੇ ਨਹੀਂ ਹੋ ਸਕਦਾ। ਤੇ ਵਿਸ਼ਵਾਸ ਉਸ ਉੱਤੇ ਕਰਨਾ, ਜਿਹੜਾ ਮੇਨ ਵਿਸ਼ਾ ਸਾਧ ਸੰਗਤ ਜੀ ਆਪਣਾ ਅੱਜ ਦਾ, ਵਿਸ਼ਵਾਸ ਉਸ ਉੱਤੇ ਕਰਨਾ ਜਿਹਨੂੰ ਦੇਖਿਆ ਹੀ ਕਦੇ ਨਹੀਂ, ਇਹ ਬਹੁਤ ਔਖਾ। ਦੇਖੀ ਚੀਜ਼ ਉੱਤੇ ਵਿਸ਼ਵਾਸ ਕਰਨਾ, ਦੇਖੀ ਦੇ ਗੁਣ ਸੁਣ ਲੈਣੇ, ਦੇਖੀ ਨੂੰ ਚੇਤੇ ਕਰਨਾ, ਦੇਖੀ ਨੂੰ ਆਪਣੀ ਸਿਮਰਤੀ ਵਿੱਚ ਲੈ ਆਉਣਾ, ਇਹ ਕੋਈ ਔਖਾ ਕੰਮ ਨਹੀਂ। ਪਰ ਜਿਹਨੂੰ ਕਦੇ ਦੇਖਿਆ ਹੀ ਨਹੀਂ ਉਹਨੂੰ ਚੇਤੇ ਕਰਨਾ, ਉਹਦੇ ਗੁਣ ਸੁਣ ਕੇ ਉਹਦੇ ਉੱਤੇ ਫਿਰ ਸਾਧ ਸੰਗਤ ਜੀ ਆਪਣੀ ਮਨੌਤ ਟਿਕਾਉਣੀ, ਇਹ ਬਹੁਤ ਔਖਾ ਕੰਮ ਹੈ। ਆਪਾਂ ਕੋਈ ਚੀਜ਼ ਦੇਖੀ ਹੈ, ਆਪਾਂ ਅੰਮ੍ਰਿਤਸਰ ਦੇਖਿਆ, ਤੁਸੀਂ ਸਾਰਿਆਂ ਹਰਿਮੰਦਰ ਸਾਹਿਬ ਦੇਖਿਆ, ਹਰਿਮੰਦਰ ਸਾਹਿਬ ਦੀ ਗੱਲ ਚੱਲੇ ਤੇ ਦੇਖਿਆ ਕਰਕੇ ਤੁਹਾਡੇ ਚੇਤੇ 'ਚ ਆ ਜਾਣਾ, ਕਿਉਂਕਿ ਦੇਖਿਆ ਹਰਿਮੰਦਰ ਸਾਹਿਬ ਧਿਆਨ 'ਚ ਆ ਜਾਏਗਾ ਨਾਂ ਲੈਂਦਿਆਂ ਸਾਰੀ। ਤੁਸੀਂ ਅਨੰਦਪੁਰ ਸਾਹਿਬ ਦੇਖਿਆ, ਤਖ਼ਤ ਸਾਹਿਬ ਦੀ ਗੱਲ ਚੱਲੇਗੀ ਕੇਸਗੜ੍ਹ ਦੇ, ਉਸੇ ਵੇਲੇ ਤੁਹਾਡੀ ਯਾਦ 'ਚ ਆ ਜਾਏਗਾ ਤੇ ਉਹਦੇ ਗੁਣ ਸੁਣ ਕੇ ਤੁਹਾਨੂੰ ਆਨੰਦ ਆਵੇਗਾ। ਤੁਸੀਂ ਪਟਨਾ ਸਾਹਿਬ ਦੇ ਦਰਸ਼ਨ ਕੀਤੇ, ਗੱਲ ਮਹਾਰਾਜ ਦੇ ਜਨਮ ਸਥਾਨ ਦੀ ਚੱਲੇਗੀ, ਤੁਹਾਡੀ ਸਿਮਰਤੀ 'ਚ ਆ ਜਾਏਗਾ, ਤੁਹਾਨੂੰ ਸੁਣ ਕੇ ਆਨੰਦ ਆਉਣਾ ਕਿਉਂਕਿ ਦੇਖਿਆ। ਤੁਸੀਂ ਹਜ਼ੂਰ ਸਾਹਿਬ ਦੇ ਦਰਸ਼ਨ ਕੀਤੇ, ਗੱਲ ਚੱਲੇਗੀ ਮਹਾਰਾਜ ਜੀ ਦੇ ਸੱਚਖੰਡ ਜਾਣ ਦੇ ਸਥਾਨ ਦੀ, ਤੇ ਤੁਸੀਂ ਧਿਆਨ ਨਾਲ ਸੁਣੋਗੇ ਕਿਉਂਕਿ ਧਿਆਨ ਉੱਥੇ ਚਲੇ ਜਾਣਾ ਜਿਹੜਾ ਸਥਾਨ ਤੁਸੀਂ ਦੇਖਿਆ, ਉਹਦੇ ਵਿੱਚ ਧਿਆਨ ਟਿਕ ਜਾਣਾ, ਉਹਨੂੰ ਸੁਣ ਲੈਣਾ, ਉਹਨੂੰ ਮੰਨ ਲੈਣਾ ਸਾਧ ਸੰਗਤ ਜੀ ਸੌਖਾ ਹੈ। ਪਰ ਜਿਹਨੂੰ ਕਦੇ ਨਹੀਂ ਦੇਖਿਆ ਉਸ ਨੂੰ ਸੁਣਨਾ ਵੀ ਤੇ ਮੰਨਣਾ ਵੀ, ਫਿਰ ਉਹਦੇ ਉੱਤੇ ਵਿਸ਼ਵਾਸ ਵੀ ਕਰਨਾ, ਇਹ ਕੋਈ ਕੋਈ ਵਿਰਲਾ ਵਿਰਲਾ ਟਾਵਾਂ ਗੁਰਮੁਖੀ ਸਾਧ ਸੰਗਤ ਜੀ ਇਹੋ ਜਿਹਾ ਹੁੰਦਾ ਜਿਹੜਾ ਫਿਰ ਬਿਨਾਂ ਦੇਖੀ ਚੀਜ਼ ਤੇ ਵਿਸ਼ਵਾਸ ਕਰ ਲਏ, ਤੇ ਵਿਸ਼ਵਾਸ ਤੁਸੀਂ ਮੇਰੇ ਕਹਿਣ ਤੇ ਨਹੀਂ ਕਰਨਾ, ਵਿਸ਼ਵਾਸ ਕਿਸੇ ਦੁਨੀਆਂ ਦੇ ਹੋਰ ਮਨੁੱਖ ਦੀ ਸਾਧ ਸੰਗਤ ਜੀ ਸਲਾਹ ਸੁਣ ਕੇ ਨਹੀਂ, ਵਿਸ਼ਵਾਸ ਗੁਰੂ ਦੇ ਬਚਨਾਂ ਕਰਕੇ ਕਰਨਾ, ਭਾਈ ਉਹ ਪਰਮਾਤਮਾ ਹੈ ਜਿਹੜਾ ਉਹਦੇ ਗੁਣਾਂ ਨੂੰ ਧਿਆਨ ਨਾਲ ਸੁਣੇ ਤੇ ਮੰਨ ਲਵੇ ਉਹਦੇ ਵਿੱਚ, ਤੇ ਪਰਮਾਤਮਾ ਵਿੱਚ ਸਾਧ ਸੰਗਤ ਜੀ ਫਿਰ ਕੋਈ ਫਰਕ ਲੈਸ ਮਾਤਰ ਨਹੀਂ ਰਹਿ ਜਾਂਦਾ। ਉਹਨਾਂ ਗੁਣਾਂ ਨੂੰ ਸੁਣਨਾ ਕਿਵੇਂ ਆ? ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਹਰਗੋਬਿੰਦਪੁਰ ਦੀ ਧਰਤੀ ਤੇ ਜਦੋਂ ਜੰਗ ਲੜਿਆ ਭਗਵਾਨ ਦਾਸ ਘੇਰੜ ਤੇ, ਸਤਸੰਗ ਜੀ ਅਬਦੁਲ ਖਾਨ ਜਿਹੜਾ ਜਲੰਧਰ ਦਾ ਸੂਬਾ ਸੀ, ਭਗਵਾਨ ਦਾਸ ਘੇਰੜ ਦਾ ਪੁੱਤਰ ਰਤਨ ਚੰਦ, ਇਹ ਸਾਰੇ ਮਾਰੇ ਗਏ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਸਾਰਿਆਂ ਦੇ ਸਰੀਰ ਇੱਕ ਟੋਆ ਪੁੱਟ ਕੇ ਇੱਕ ਥਾਂ ਤੇ ਰੱਖ ਕੇ, ਫਿਰ ਇੱਕ ਥਾਂ ਤੇ ਸਾਰੇ ਸਿੱਖਾਂ ਦੇ ਸਰੀਰ ਇਕੱਠੇ ਕਰਕੇ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਤੇ ਉਹਦੇ ਉੱਤੇ ਬਣਾਇਆ ਇੱਕ ਥੜਾ, ਜਿੱਥੇ ਬਣਿਆ ਸਤਸੰਗ ਜੀ ਗੁਰਦੁਆਰਾ ਦਮਦਮਾ ਸਾਹਿਬ। ਦਮਦਮਾ ਕਹਿੰਦੇ ਨੇ, ਦਮਦਮੇ ਦੇ ਅਰਥ ਨੇ ਥੜਾ। ਉੱਥੇ ਇੱਕ ਥੜਾ ਬਣਾਇਆ ਤੇ ਉਹਦੇ ਤੇ ਛੇਵੇਂ ਪਾਤਸ਼ਾਹ ਜੀ ਨੇ ਸ਼ਾਮ ਦਾ ਦੀਵਾਨ ਲਾਇਆ। ਸ਼ਾਮਾਂ ਦਾ ਦੀਵਾਨ ਲਾ ਕੇ ਮਹਾਰਾਜ ਜੀ ਨੇ ਸਾਰੀਆਂ ਸੰਗਤਾਂ ਵਿੱਚ ਇੱਕ ਬੋਲ ਆਖਿਆ ਵੀ ਕੋਈ ਗੁਰੂ ਕਾ ਸਿੱਖ ਉੱਠੇ ਜਿਹੜਾ ਸਾਨੂੰ ਜਪਜੀ ਸਾਹਿਬ ਦਾ ਪਾਠ ਸੁਣਾਵੇ, ਸ਼ੁੱਧ ਪ੍ਰੇਮ ਨਾਲ ਪਾਠ ਸੁਣਾਵੇ ਸਾਨੂੰ ਕੋਈ, ਸਾਡੀ ਉਹਦੇ ਤੇ ਖੁਸ਼ੀ ਹੋਵੇਗੀ। ਪਹਿਲਾਂ ਤੇ ਕੋਈ ਨੀ ਉੱਠਿਆ, ਫਿਰ ਸਤਸੰਗ ਜੀ ਭਾਈ ਗੋਪਾਲਾ ਜੀ ਉੱਠੇ। ਉਹਨਾਂ ਆਖਿਆ ਮਹਾਰਾਜ ਜੇ ਤੁਸੀਂ ਮੇਰੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ ਤੇ ਮੈਂ ਜਪਜੀ ਸਾਹਿਬ ਦਾ ਪਾਠ ਸੁਣਾਵਾਂ। ਜਪਜੀ ਸਾਹਿਬ ਦਾ ਪਾਠ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੋ ਚੀਜ਼ਾਂ ਨਹੀਂ, ਸਤਿਗੁਰਾਂ ਦੀ ਬਾਣੀ ਉਹਨਾਂ ਦੀ ਪਰਾਵਸਥਾ ਚੋਂ ਪ੍ਰਾਪਤ ਹੋਈ ਤੇ ਗੁਰੂ ਸਾਹਿਬ ਬਾਣੀ ਰੂਪ ਆ, ਬਾਣੀ ਗੁਰੂ ਰੂਪ ਆ। ਪਰ ਇਹ ਦੱਸਣ ਲਈ ਭਾਈ ਪਰਮਾਤਮਾ ਦੇ ਗੁਣਾਂ ਨੂੰ ਸੁਣਨ ਦਾ ਮਹਾਤਮ ਕੀ ਹੈ, ਭਾਈ ਉਹਦੇ ਗੁਣਾਂ ਨੂੰ ਸੁਣਨਾ ਬਿਨਾਂ ਉਹਨੂੰ ਦੇਖੇ ਤੋਂ। ਮਹਾਰਾਜ ਨੇ ਆਖਿਆ ਕੋਈ ਸੁਣਾਵੇ ਸਾਨੂੰ। ਸਤਿਗੁਰਾਂ ਨੂੰ ਇਹ ਨਹੀਂ ਵੀ ਜਪਜੀ ਸਾਹਿਬ ਦਾ ਪਾਠ ਸੁਣ ਕੇ ਕੋਈ ਮਹਾਰਾਜ ਦਾ ਉਧਾਰ ਹੋਣਾ ਜਾਂ ਕਲਿਆਣ ਹੋਣੀ, ਗੁਰੂ ਸਾਹਿਬ ਸਾਧ ਸੰਗਤ ਜੀ ਜਪਜੀ ਸਾਹਿਬ ਦਾ ਰੂਪ ਹੈ। ਸਿਰਫ ਇਹ ਦੱਸਣ ਲਈ ਭਾਈ ਗੁਰਮੁਖੋ ਪਰਮਾਤਮਾ ਦੇ ਗੁਣਾਂ ਨੂੰ ਸੁਣਨਾ ਬਹੁਤ ਜ਼ਰੂਰੀ ਹੈ, ਔਰ ਸੁਣਨ ਕਰਕੇ ਸਾਡੇ ਮਨ ਦੀ ਨਿਰਮਲਤਾ ਬਣਨੀ ਹੈ। ਸਤਿਗੁਰੂ ਆਖਿਆ ਸੁਣਾਵੇ ਕੋਈ, ਭਾਈ ਗੋਪਾਲੇ ਨੇ ਆਖਿਆ ਮਹਾਰਾਜ ਜੇ ਤੁਸੀਂ ਕਿਰਪਾ ਕਰੋ ਤਾਂ ਮੈਂ ਸੁਣਾ ਸਕਦਾ, ਉਵੇਂ ਮੇਰੇ ਚ ਸਮਰੱਥਾ ਨਹੀਂ ਵੀ ਮੈਂ ਤੁਹਾਡੀ ਉਚਾਰੀ ਬਾਣੀ ਨੂੰ ਸ਼ੁੱਧ ਪੜ੍ਹ ਸਕਾਂ, ਪਰ ਤੁਸੀਂ ਕਿਰਪਾ ਕਰੋ ਤੇ ਮੈਂ ਸੁਣਾਉਣਾ। ਮਹਾਰਾਜ ਨੇ ਆਖਿਆ ਸੁਣਾ। ਵਿਦਵਾਨਾਂ ਇਹ ਵੀ ਲਿਖਿਆ ਸਾਧ ਸੰਗਤ ਜੀ ਵੀ ਮਹਾਰਾਜ ਜੀ ਨੇ ਆਪਣੇ ਸੱਜੇ ਪਾਸੇ ਭਾਈ ਗੋਪਾਲੇ ਦੇ ਬੈਠਣ ਦਾ ਪ੍ਰਬੰਧ ਕੀਤਾ ਗੁਰਬਾਣੀ ਦਾ ਸਤਿਕਾਰ ਕਰਨ ਵਾਸਤੇ। ਭਾਈ ਗੋਪਾਲੇ ਨੇ ਅੱਖਾਂ ਬੰਦ ਕਰਕੇ ਹੱਥ ਜੋੜ ਕੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕੀਤਾ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਤੇ ਇਉਂ ਪ੍ਰੇਮ ਨਾਲ ਸੁਣਾਈ ਗਿਆ। ਮਹਾਰਾਜ ਸੁਣੀ ਗਏ, ਸਾਰੀਆਂ ਸੰਗਤਾਂ ਨੇ ਪ੍ਰੇਮ ਨਾਲ ਧਿਆਨ ਨਾਲ ਜਪਜੀ ਸਾਹਿਬ ਦਾ ਪਾਠ ਸੁਣਿਆ। ਤੇ ਜਿਸ ਵੇਲੇ ਸਾਧ ਸੰਗਤ ਜੀ ਭਾਈ ਗੋਪਾਲਾ ਜੀ ਪਹੁੰਚੇ ਨਾ ਇਸ ਪੌੜੀ ਉੱਤੇ, ਜਤ ਪਹਾਰਾ ਧੀਰਜ ਸੁਨਿਆਰ ਹਰਨ ਮਤ ਵੇਦ ਹਥਿਆਰ ਭਉ ਖੱਲਾ ਗੰਤਾ ਪਤਾਓ, ਉਸ ਵੇਲੇ ਛੇਵੇਂ ਪਾਤਸ਼ਾਹ ਜੀ ਆਪਣੇ ਸਿੰਘਾਸਨ ਤੋਂ ਥੋੜਾ ਜਿਹਾ ਹਿੱਲੇ ਤੇ ਇਉਂ ਲੱਗਾ ਭਾਈ ਜਿਵੇਂ ਮਹਾਰਾਜ ਜੀ ਨੇ ਉੱਠ ਪੈਣਾ ਹੁੰਦਾ। ਤੇ ਭਾਈ ਗੋਪਾਲੇ ਦੇ ਮਨ ਸੀ ਸਾਧ ਸੰਗਤ ਜੀ ਭਾਈ ਜੇ ਮਹਾਰਾਜ ਸਾਰਾ ਜਪਜੀ ਸਾਹਿਬ ਦਾ ਪਾਠ ਸੁਣ ਕੇ ਭਲਾ ਖੁਸ਼ ਹੋ ਕੇ ਮੈਨੂੰ ਆਖਣ ਵੀ ਤੈਨੂੰ ਕੀ ਚਾਹੀਦਾ, ਤੇ ਮੈਂ ਮਹਾਰਾਜ ਤੋਂ ਘੋੜਾ ਮੰਗ ਲੈਣਾ ਜਿਹੜਾ ਕਾਬਲ ਦੀਆਂ ਸੰਗਤਾਂ ਨੇ ਲਿਆਂਦਾ। ਪੰਜ ਲਿਆਂਦੇ ਸਨ ਤੇ ਚਾਰ ਮਹਾਰਾਜ ਜੀ ਨੇ ਦੇ ਦਿੱਤੇ ਆ, ਇੱਕ ਅਜੇ ਤਬੇਲੇ ਚ ਹੀ ਆ। ਘੋੜਾ ਬੜਾ ਕੀਮਤੀ ਸੀ, ਭਾਈ ਗੋਪਾਲੇ ਦਾ ਮਨ ਕੀਤਾ ਵੀ ਮੈਂ ਮਹਾਰਾਜ ਤੋਂ ਘੋੜਾ ਮੰਗਣਾ ਪੰਜਵਾਂ ਜਿਹੜਾ ਰਹਿੰਦਾ। ਪਰ ਜਿਸ ਵੇਲੇ ਸਾਧ ਸੰਗਤ ਜੀ ਮਹਾਰਾਜ ਉੱਠਣ ਲੱਗੇ ਤੇ ਸੋਚਿਆ ਵੀ ਸ਼ਾਇਦ ਮਹਾਰਾਜ ਨੂੰ ਕੋਈ ਜ਼ਰੂਰੀ ਕੰਮ ਚੇਤੇ ਆ ਗਿਆ, ਭਾਈ ਇਹ ਤੇ ਭੋਗ ਤੋਂ ਪਹਿਲਾਂ ਹੀ ਉੱਠ ਪੈਣ ਲੱਗੇ, ਜੇ ਸਲੋਕ ਪੜਿਆ ਹੀ ਨਹੀਂ, ਜੇ ਮਹਾਰਾਜ ਉੱਠ ਕੇ ਚਲੇ ਗਏ ਫਿਰ ਮੇਰੇ ਮਨ ਦੇ ਫੁਰਨੇ ਦਾ ਕੀ ਬਣਨਾ, ਮੈਂ ਤੇ ਘੋੜਾ ਲੈਣਾ ਸੀ ਜੇ ਮਹਾਰਾਜ ਖੁਸ਼ ਹੋ ਕੇ ਕਹਿੰਦੇ ਤੇ। ਤੇ ਮਹਾਰਾਜ ਫਿਰ ਸਾਧ ਸੰਗਤ ਜੀ ਬੈਠ ਗਏ ਜਿੱਦਾਂ ਪਹਿਲਾਂ ਬੈਠੇ ਸਨ। ਭਾਈ ਗੋਪਾਲੇ ਨੇ ਭੋਗ ਪਾਇਆ, ਸਲੋਕ ਪੜ੍ਹ ਦਿੱਤਾ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦਾਈ ਦਾਇਆ ਖਿਲਿਆ ਸਗਲ ਜਗ, ਜਦੋਂ ਸਮਾਪਤੀ ਕਰ ਦਿੱਤੀ ਨਮਸਕਾਰ ਕਰ ਦਿੱਤੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉੱਠ ਕੇ ਭਾਈ ਗੋਪਾਲੇ ਨੂੰ ਸਾਧ ਸੰਗਤ ਜੀ ਆਪਣੀ ਜੱਫੀ 'ਚ ਲੈ ਲਿਆ। ਹੁਣ ਬਾਣੀ ਉਹੀ ਆ ਜਿਹੜੀ ਮਹਾਰਾਜ ਦਾ ਆਪਣਾ ਰੂਪ ਆ, ਪਰ ਭਾਈ ਗੋਪਾਲੇ ਨੇ ਪ੍ਰੇਮ ਨਾਲ ਸੁਣਾਈ ਤੇ ਮਹਾਰਾਜ ਸਮੇਤ ਸਾਰੀਆਂ ਸੰਗਤਾਂ ਨੇ ਪ੍ਰੇਮ ਨਾਲ ਸੁਣੇ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਭਾਈ ਗੋਪਾਲੇ ਨੂੰ ਗੱਲ ਨਾ ਲਾਇਆ ਤੇ ਬੜਾ ਪਿਆਰ ਕੀਤਾ, ਆਖਿਆ ਭਾਈ ਗੋਪਾਲਿਆ ਤੂੰ ਤੇ ਨਿਗਾਹ ਜਾ ਫੁਰਨਾ ਕਰ ਬੈਠਾ, ਅਸੀਂ ਤੇ ਤੇਰੇ ਇਸ ਪਾਠ ਸੁਣਾਉਣ ਦੇ ਤੋਂ ਖੁਸ਼ ਹੋ ਕੇ ਤੈਨੂੰ ਆਪਣਾ ਸੰਘਾਸਨ ਦੇ ਦੇਣ ਲੱਗੇ ਸਾਂ। ਅਸੀਂ ਚਾਹੁੰਦੇ ਸਾਂ ਵੀ ਤੈਨੂੰ ਉਹ ਪਦਵੀ ਦੇ ਦਿੱਤੀ ਜਾਵੇ ਜਿਹੜੀ ਤਿੰਨਾਂ ਲੋਕਾਂ ਚ ਸਦਾ ਸਥਿਰਿਆ, ਉਵੇਂ ਅਸੀਂ ਤੈਨੂੰ ਦੁਨੀਆਂ ਦਾ ਕੋਈ ਵੀ ਸੁੱਖ ਦਿੰਦੇ, ਤੇਰੀ ਉਮਰ ਲੰਮੀ ਕਰ ਦਿੰਦੇ, ਤੈਨੂੰ ਦੁਨੀਆਂ ਦੀ ਵਿਭੂਤੀ ਸਾਰੀ ਤੇਰੇ ਚਰਨਾਂ 'ਚ ਖੜੀ ਕਰ ਦਿੰਦੇ, ਰਿਧੀਆਂ ਸਿੱਧੀਆਂ ਦਾ ਮਾਲਕ ਬਣਾ ਦਿੰਦੇ, ਪਰ ਉਹ ਸਾਰਾ ਕੁਝ ਨਾਸਵੰਤ ਸੀ। ਅਸੀਂ ਆਖਿਆ ਗੁਰੂ ਨਾਨਕ ਦੇਵ ਜੀ ਦੀ ਗੱਦੀ ਦਾ ਹੀ ਤੈਨੂੰ ਵਾਰਸ ਬਣਾ ਦਿੰਦੇ ਹਾਂ, ਤੂੰ ਪ੍ਰੇਮ ਨਾਲ ਜਪਜੀ ਸਾਹਿਬ ਦਾ ਪਾਠ ਸੁਣਾਇਆ ਪਰ ਤੂੰ ਤੇ ਫੁਰਨਾ ਹੀ ਬੜਾ ਛੋਟਾ ਜਿਹਾ ਕਰ ਲਿਆ, ਹੁਣ ਦੱਸ ਵੀ ਤੈਨੂੰ ਘੋੜਾ ਚਾਹੀਦਾ? ਮਹਾਰਾਜ ਦੇ ਚਰਨ ਫੜ ਲਏ। ਮਹਾਰਾਜ ਤੁਸੀਂ ਦਿਲਾਂ ਦੀਆਂ ਜਾਣਨ ਵਾਲੇ ਜੇ, ਮੈਂ ਤਾਂ ਦੁਨਿਆਵੀ ਮਨੁੱਖ ਹਾਂ, ਮੇਰੇ ਮਨ 'ਚ ਫੁਰਨਾ ਉੱਠਿਆ ਘੋੜੇ ਦਾ, ਮੈਂ ਘੋੜੇ ਦਾ ਫੁਰਨਾ ਕਰ ਲਿਆ। ਮਹਾਰਾਜ ਨੇ ਆਖਿਆ ਲਿਆ ਭਾਈ ਸਿੱਖਾ, ਘੋੜਾ ਖੋਲ ਕੇ ਲਿਆ ਤੇ ਉਹਦੇ ਉੱਤੇ ਕਾਠੀ ਹੀਰੇ ਜੜਤ ਪਾ ਕੇ ਲਿਆ, ਉਸ ਕਾਠੀ ਦੇ ਉੱਤੇ ਨਾਲ ਮਾਇਆ ਰੱਖ ਖਜ਼ਾਨਚੀ ਕੋ ਲੈ ਕੇ ਤੇ ਲਿਆ ਕੇ ਜਿਹੜਾ ਕਾਜਾ ਉਹ ਭਾਈ ਗੋਪਾਲੇ ਨੂੰ ਫੜਾ। ਭਾਈ ਗੋਪਾਲੇ ਨੇ ਤੇ ਕੱਲੇ ਘੋੜੇ ਦੀ ਕਲਪਨਾ ਕੀਤੀ, ਮਹਾਰਾਜ ਨੇ ਸਾਧ ਸੰਗਤ ਜੀ ਸੁੰਦਰ ਕਾਠੀ ਵੀ ਉੱਤੇ ਦਿੱਤੀ ਜੜਤ ਤੇ ਨਾਲ ਮਾਇਆ ਵੀ ਦਿੱਤੀ ਤੇ ਹੈਰਾਨ ਹੋ ਕੇ ਭਾਈ ਗੋਪਾਲੇ ਨੇ ਆਖਿਆ ਮਹਾਰਾਜ ਇਸ ਇੱਕ ਪਾਠ ਸੁਣਾਏ ਦੇ ਬਦਲੇ ਤੁਸੀਂ, ਮੈਂ ਤੇ ਕੱਲੇ ਘੋੜੇ ਦਾ ਫੁਰਨਾ ਕੀਤਾ, ਭਾਈ ਤੁਸੀਂ ਨਾਲ ਮਾਇਆ ਵੀ ਦੇ ਦਿੱਤੀ, ਆ ਜੜਾਊ ਕਾਠੀ ਵੀ ਨਾਲ ਦੇ ਦਿੱਤੇ, ਇੰਨਾ ਮੁੱਲ ਹੈ ਇਸ ਪਾਠ ਦਾ, ਇੰਨਾ ਮਹਾਤਮ। ਤੇ ਮਹਾਰਾਜ ਨੇ ਆਖਿਆ ਵੀ ਮਹਾਤਮ ਤਾਂ ਨੀ ਭਾਈ ਗੋਪਾਲਿਆ ਅਸੀਂ ਦੱਸ ਸਕਦੇ, ਭਈ ਇਹਦਾ ਮਹਾਤਮ ਕਿੰਨਾ ਤੇ ਇਹ ਨਾ ਸਮਝੀ ਵੀ ਇੱਕ ਘੋੜਾ ਇੱਕ ਕਾਠੀ ਤੇ ਕੁਝ ਮਾਇਆ ਜਿਹੜੀ ਆ ਉਹ ਜਪਜੀ ਸਾਹਿਬ ਦੇ ਪਾਠ ਦਾ ਮਹਾਤਮ ਆ। ਅਸਲ ਵਿੱਚ ਇਸ ਜਪਜੀ ਸਾਹਿਬ ਦੇ ਪਾਠ ਦੇ ਬਦਲੇ ਅਸੀਂ ਇਸ ਦੁਨਿਆਵੀ ਵਸਤੂ ਤੋਂ ਬਿਨਾਂ ਤੇਰੀ ਕਲਿਆਣ ਕੀਤੀ, ਤੇਰੀਆਂ ਇੱਕੀ ਕੁਲਾਂ ਪਾਰ ਉਤਾਰ ਦਿੱਤੀਆਂ ਭਾਈ ਗੋਪਾਲਿਆ। ਤੇ ਭਾਈ ਗੋਪਾਲੇ ਦਾ ਸਤਸੰਗ ਜੀ ਰੋਮ ਰੋਮ ਉਸ ਵੇਲੇ ਪੁਲਕਿਤ ਹੋ ਉੱਠਿਆ ਭਾਈ। ਇੱਕ ਜਪਜੀ ਪਾਠ ਦਾ ਸਾਹਿਬ ਦਾ ਪਾਠ ਸੁਣ ਕੇ ਉਹ ਵੀ ਉਹ ਗੁਰੂ ਸਾਹਿਬ ਜਿਨ੍ਹਾਂ ਦੀ ਆਪਣੀ ਉਚਾਰੀ ਬਾਣੀ ਆ, ਜਿਨ੍ਹਾਂ ਵਿੱਚ ਤਾਂ ਬਾਣੀ ਵਿੱਚ ਫਰਕ ਕੋਈ ਨਹੀਂ, ਜਿਹੜੇ ਗੁਰੂ ਨਾਨਕ ਦੇਵ ਦੀ ਹੀ ਜੋਤ ਨੇ, ਜਿਸ ਜੋਤ ਨੇ ਜਪਜੀ ਸਾਹਿਬ ਉਚਾਰਨ ਕੀਤਾ ਭਾਈ, ਇੰਨੀ ਜ਼ਿਆਦਾ ਕਿਰਪਾ ਮਹਾਰਾਜ ਕਰ ਸਕਦੇ ਆ। ਤੇ ਉਸ ਵੇਲੇ ਆਖਿਆ ਸੀ ਭਾਈ ਗੋਪਾਲਿਆ ਇਹ ਵੀ ਜਪਜੀ ਸਾਹਿਬ ਦੇ ਪਾਠ ਦਾ ਮਹਾਤਮ ਨਾ ਸਮਝੀ ਭਾਈ, ਇਹ ਜਪਜੀ ਸਾਹਿਬ ਦੇ ਪਾਠ ਦਾ ਮਹਾਤਮ ਆ। ਅਸਲ ਵਿੱਚ ਜਪਜੀ ਸਾਹਿਬ ਦੇ ਪਾਠ ਦਾ ਮਹਾਤਮ ਬੋਲ ਕੇ ਰਸਨਾ ਦੱਸ ਨਹੀਂ ਸਕਦੀ, ਇਹ ਗੁਰੂ ਕੀ ਬਾਣੀ ਆ। ਜੇ ਕੋਈ ਸਰਧਾ ਨਾਲ ਸਤਸੰਗ ਜੀ ਸੁਣਦਾ ਤੇ ਸੁਣ ਕੇ ਫਿਰ ਗੁਰੂ ਸਾਹਿਬ ਜੀ ਦੇ ਬਚਨਾਂ ਨੂੰ ਮੰਨ ਲਵੇ, ਉਵੇਂ ਜਪਜੀ ਸਾਹਿਬ ਦੇ ਪਾਠ ਨੂੰ ਧਿਆਨ ਨਾਲ ਸੁਣਨਾ, ਇਹ ਕੋਈ ਸੌਖਾ ਕੰਮ ਨਹੀਂ। ਧਿਆਨ ਜਪਜੀ ਸਾਹਿਬ ਦੇ ਪਾਠ 'ਚ ਲਾਉਣਾ, ਕਿਉਂਕਿ ਧਿਆਨ ਉੱਥੇ ਲੱਗਦਾ ਜਿੱਥੇ ਆਪਾਂ ਨੂੰ ਕੁਝ ਅਰਥਾਂ ਦੀ ਸਮਝ ਆਵੇ। ਅੱਗੇ ਵੀ ਮੈਂ ਬੇਨਤੀ ਕੀਤੀ ਹੈ, ਇੱਕ ਬੰਨੇ ਗੁਰੂ ਕਾ ਸਿੱਖ ਜਪਜੀ ਸਾਹਿਬ ਦਾ ਪਾਠ ਕਰੇ, ਇੱਕ ਬੰਨੇ ਸੁਖਣੀ ਸਾਹਿਬ ਦਾ ਪਾਠ ਕਰੇ ਉਹੀ ਸਿੱਖ, ਤੇ ਜਿੰਨੀ ਛੇਤੀ ਸਾਧ ਸੰਗਤ ਜੀ ਉਹਦਾ ਮਨ ਸੁਖਣੀ ਸਾਹਿਬ ਦੇ ਪਾਠ 'ਚ ਲੱਗਦਾ, ਇੰਨੀ ਛੇਤੀ ਜਪਜੀ ਸਾਹਿਬ ਦੇ ਪਾਠ 'ਚ ਨਹੀਂ ਲੱਗੇਗਾ। ਬਾਣੀ ਉਹੀ ਹੈ, ਮਹਾਤਮ ਦਾ ਕੋਈ ਫਰਕ ਨਹੀਂ, ਉਚਾਰਨ ਵਾਲੀ ਜੋਤ ਉਹੀ ਹੈ, ਪਰ ਫਿਰ ਵੀ ਇਸ ਲਈ ਵੀ ਉਹ ਥੋੜੀ ਜਿਹੀ ਸਾਧ ਸੰਗਤ ਜੀ ਬਾਣੀ ਮਹਿੰਗੀ ਹੈ, ਜਪਜੀ ਸਾਹਿਬ ਦੇ ਅਰਥਾਂ ਦਾ ਪਤਾ ਨਾ ਲੱਗਣ ਕਰਕੇ ਇੰਨੀ ਛੇਤੀ ਧਿਆਨ ਜਪਜੀ ਸਾਹਿਬ 'ਚ ਨਹੀਂ ਲੱਗਦਾ ਜਿੰਨੀ ਛੇਤੀ ਸੁਖਣੀ ਸਾਹਿਬ 'ਚ ਲੱਗ ਜਾਏਗਾ। ਕਿਉਂਕਿ ਸੁਖਣੀ ਸਾਹਿਬ ਮਹਾਰਾਜ ਜੀ ਨੇ ਕਿਰਪਾ ਕਰ ਦਿੱਤੀ ਵੀ ਛੇਤੀ ਸਾਡਾ ਮਨ ਉਸ ਪਾਸੇ ਆ ਜਾਵੇ, ਉਹਦੀ ਭਾਸ਼ਾ ਸਰਲ ਰੱਖੀ ਹੈ। ਹੁਣ ਜਪਜੀ ਸਾਹਿਬ ਦਾ ਆਪਾਂ ਪਾਠ ਕੀਤਾ, ਇਹੋ ਹੀ ਪੌੜੀ ਆਪਾਂ ਲੈ ਲਈਏ, ਜਤ ਪਹਾਰਾ ਧੀਰਜ ਸੁਨਿਆਰ ਹਰਨ ਮਤ ਵੇਦ ਹਥਿਆਰ ਭਉ ਖਲਾਗਨ ਤਪਤਾਓ ਜਾਂ ਤੀਰਥ ਨਾਵਾ ਜੇਤ ਸੁਭਾਵਾ ਵਿਣ ਭਾਣੇ ਕੇ ਨਹਾਏ ਕਰੀ ਜੇਤੀ ਸਿਠੋ ਪਾਈ ਵੇਖਾ ਵਿਣ ਕਰਮਾ ਕੇ ਮੇਲੇ ਲਈ। ਆਪਾਂ ਨੂੰ ਛੇਤੀ ਕੀਤੇ ਅਰਥਾਂ ਦਾ ਪਤਾ ਨਹੀਂ ਲੱਗਦਾ, ਪਾਠ ਆਪਾਂ ਕਰ ਲਿਆ ਸੁਣ ਵੀ ਲਿਆ ਪਰ ਅਰਥ ਦਾ ਨਹੀਂ ਪਤਾ ਲੱਗਾ ਵੀ ਇਹਦਾ ਅਰਥ ਕੀ ਬਣਿਆ। ਦੂਜੇ ਬੰਨੇ ਆਪਾਂ ਸੁਖਣੀ ਸਾਹਿਬ ਦਾ ਪਾਠ ਕਰਦੇ ਹਾਂ, ਪ੍ਰਭ ਕਾ ਸਿਮਰਨ ਗਰਭ ਨਾ ਬਸੈ, ਪ੍ਰਭ ਕਾ ਸਿਮਰਨ ਦੁੱਖ ਜਮ ਨਸੈ, ਪ੍ਰਭ ਕਾ ਸਿਮਰਨ ਕਾਲ ਪਰ ਹਰੈ, ਪ੍ਰਭ ਕਾ ਸਿਮਰਨ ਦੁਸ਼ਮਣ ਟਰੈ। ਸਿੱਧਾ ਹੀ ਨਾਲ ਨਾਲ ਪਤਾ ਲੱਗੀ ਜਾਂਦਾ ਵੀ ਪ੍ਰਭੂ ਦਾ ਸਿਮਰਨ ਕੀਤਿਆਂ ਜਨਮ ਮਰਨ ਦਾ ਬੰਧਨ ਕੱਟਿਆ ਜਾਂਦਾ, ਦੁਸ਼ਮਣ ਕੁਝ ਵਿਗਾੜ ਨਹੀਂ ਸਕਦਾ, ਮੌਤ ਡਰਾ ਨਹੀਂ ਸਕਦੀ। ਬਾਣੀ ਉਹੀ ਹੈ, ਪਰ ਮਹਾਰਾਜ ਜੀ ਦੇ ਸਾਧ ਸੰਗਤ ਜੀ ਉਚਾਰਨ ਦਾ ਤਰੀਕਾ ਉਹ ਸਰਲ ਆ, ਥੋੜ੍ਹਾ ਜਿਹਾ ਉਹ ਸੌਖਾ। ਜਪਜੀ ਸਾਹਿਬ ਦੇ ਪਾਠ ਨੂੰ ਕੋਈ ਸੁਣੇ ਜਾਂ ਗੁਰੂ ਕੀ ਬਾਣੀ ਨੂੰ, ਗੁਰੂ ਕੇ ਸ਼ਬਦ ਨੂੰ ਸੁਣੇ ਤੇ ਸੁਣ ਕੇ ਸਾਧ ਸੰਗਤ ਜੀ ਉਹਦੇ ਵਿੱਚ ਧਿਆਨ ਲਾਵੇ, ਜੇ ਕਿਸੇ ਨੇ ਲਾਇਆ ਉਹਦੀ ਉੱਚੀ ਅਵਸਥਾ, ਪਰ ਲਾਏ ਧਿਆਨ ਨੂੰ, ਧਿਆਨ ਨਾਲ ਸੁਣੀ ਗੱਲ ਨੂੰ ਸਾਧ ਸੰਗਤ ਜੀ, ਫਿਰ ਮੁੜ ਕੇ ਕੋਈ ਮੰਨ ਵੀ ਲਵੇ ਤੇ ਮਹਾਰਾਜ ਨੇ ਆਖਿਆ ਉਹਦੀ ਤੇ ਫਿਰ ਗਤੀ ਦੱਸੀ ਜਾ ਹੀ ਨਹੀਂ ਸਕਦੀ। ਆਪਾਂ ਗੁਰੂ ਘਰ ਆਏ ਹਾਂ, ਮਹਾਰਾਜ ਜੀ ਨੇ ਕਿਰਪਾ ਕੀਤੀ, ਭਾਵੇਂ ਸਾਧ ਸੰਗਤ ਜੀ ਆਪਾਂ ਉਹਨਾਂ ਗੁਰਮੁਖਾਂ ਦੇ ਸੱਦੇ ਤੇ ਆਏ ਤੇ ਭਾਵੇਂ ਗੁਰੂ ਕਿਸੇ ਖੁੰਜ ਪਿਆਰ ਦੇ ਖਿੱਚੇ ਜਿਹੜੇ ਰੋਜ਼ ਆਉਂਦੇ ਉਹ ਆਏ, ਆਖਰ ਆਪਾਂ ਇੱਥੇ ਆਪਣੇ ਮਨ ਦੀ ਨਿਰਮਲਤਾ ਵਾਸਤੇ ਆਏ ਹਾਂ, ਕੋਈ ਰਸਮ ਪੂਰੀ ਕਰਨ ਵਾਸਤੇ ਨਹੀਂ ਆਏ, ਕੋਈ ਵੱਧੇ ਰੁੱਧੇ ਚਲੋ ਜਾਣਾ ਹੀ ਪੈਣਾ ਜੀ, ਕੀ ਕੀਤਾ ਜਾਏ, ਜਾਣਾ ਪੈਣਾ ਨਹੀਂ, ਚੱਲ ਕੇ ਆਏ ਹਾਂ ਵੀ ਇਹ ਸਾਡੇ ਗੁਰੂ ਦਾ ਦਰ ਆ, ਇੱਥੋਂ ਕੁਝ ਪ੍ਰਾਪਤੀ ਹੋਵੇਗੀ, ਇੱਥੋਂ ਆਪਾਂ ਕੁਝ ਲੈਣਾ, ਇਕੱਲੀਆਂ ਦੁਨਿਆਵੀ ਦਾਤਾਂ ਨਹੀਂ, ਇੱਥੋਂ ਸਤਸੰਗ ਜੀ ਆਪਾਂ ਮਨ ਦੀ ਇਕਾਗਰਤਾ ਵੀ ਪ੍ਰਾਪਤ ਕਰਨੀ ਆ, ਤੇ ਉਹ ਤਾਂ ਹੀ ਹੋਵੇਗੀ ਜੇ ਮਹਾਰਾਜ ਦੇ ਬਚਨ ਨੂੰ ਧਿਆਨ ਨਾਲ ਸੁਣਿਆ। ਆਮ ਤੌਰ ਤੇ ਕਈ ਵਾਰੀ ਇੱਦਾਂ ਹੋ ਜਾਂਦਾ ਪਰ ਟੀਚਰ ਦੀ ਗੱਲ ਨੂੰ ਸਾਧ ਸੰਗਤ ਜੀ ਆਪਾਂ ਓਨਾ ਚੇਤੇ ਨਹੀਂ ਰੱਖਦੇ ਜਿੰਨਾ ਟੀਚਰ ਨੂੰ ਚੇਤੇ ਰੱਖਦੇ, ਦੁਨਿਆਵੀ ਤੌਰ ਤੇ ਟੀਚਰ ਦੀ ਗੱਲ ਨੂੰ ਚੇਤੇ ਰੱਖੀਦਾ ਤੇ ਟੀਚਰ ਨੂੰ ਨਹੀਂ। ਧਾਰਮਿਕ ਦੁਨੀਆਂ ਵਿੱਚ ਆਪਾਂ ਟੀਚਰ ਨੂੰ ਜ਼ਿਆਦਾ ਚੇਤੇ ਰੱਖਦੇ, ਉਹਦੀ ਗੱਲ ਭੁਲਾ ਲੈਂਦੇ ਹਾਂ, ਦੁਨਿਆਵੀ ਤੌਰ ਤੇ ਬੱਚਾ ਉਹੀ ਕਾਮਯਾਬ ਹੁੰਦਾ ਜਿਹੜਾ ਅਧਿਆਪਕ ਦੀ ਗੱਲ ਨੂੰ ਚੇਤੇ ਰੱਖੇ। ਅਧਿਆਪਕ ਉਹਨੂੰ ਦਸਾਂ ਵੀਹਾਂ ਸਾਲਾਂ ਬਾਅਦ ਮਿਲੇ ਭਾਵਾਂ ਨਾ ਹੀ ਪਛਾਣੇ, ਉਹਦੀ ਪਛਾਣ ਭਾਵੇਂ ਨਾ ਆਵੇ, ਉਹਦੀ ਸੂਰਤ ਚੇਤੇ ਨਹੀਂ ਰੱਖੀ ਤੇ ਸਰ ਜਾਏਗਾ, ਉਹਦੀ ਗੱਲ ਚੇਤੇ ਨਾ ਰੱਖੀ ਤੇ ਇਮਤਿਹਾਨ 'ਚ ਪਾਸ ਨਹੀਂ ਹੋਇਆ ਜਾਣਾ। ਜੋ ਉਹਨੇ ਦੱਸਿਆ ਸੀ ਉਹ ਚੇਤੇ ਰੱਖਣਾ ਪੈਣਾ, ਉਹਦੇ ਬਚਨਾਂ ਨੂੰ, ਉਹਦੇ ਬੋਲਾਂ ਨੂੰ ਚੇਤੇ ਰੱਖੂ ਤੇ ਸਫਲ ਹੋਊ, ਨਹੀਂ ਤੇ ਨਹੀਂ। ਪਰ ਇੱਧਰ ਜਦੋਂ ਧਾਰਮਿਕ ਦੁਨੀਆਂ ਵਿੱਚ ਆਉਂਦੇ, ਇੱਧਰ ਰੀਤੀ ਸਾਰੀ ਸਾਧ ਸੰਗਤ ਜੀ ਉਲਟੀ ਆ। ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਭਾਈ, ਪਹਿਲਾਂ ਉੱਧਰੋਂ ਰੱਬ ਨੂੰ ਸਾਧ ਸੰਗਤ ਜੀ ਚੇਤੇ ਕਰੀਏ, ਉਹਦੇ ਗੁਣ ਗਾਈਏ, ਉੱਤੇ ਵਿਸ਼ਵਾਸ ਕਰੀਏ ਤੇ ਬਾਅਦ ਵਿੱਚ ਕਿਰਪਾ ਕਰਕੇ ਉਹ ਦਰਸ਼ਨ ਦੇਵੇ। ਦੁਨੀਆਂ ਤਾਂ ਉਸ ਗੱਲ ਨੂੰ ਮੰਨਦੀ ਚੇਤੇ ਕਰਦੀ ਨਾ ਜਿਹੜੀ ਪਹਿਲਾਂ ਅੱਖਾਂ ਨਾਲ ਦਿਸੇ, ਜਿਹੜੀ ਦਿਸ ਹੀ ਨਹੀਂ ਰਹੀ ਉਹਦੇ ਉੱਤੇ ਵਿਸ਼ਵਾਸ ਕਰਨਾ ਔਖਾ, ਕਿਉਂਕਿ ਸੱਚ ਤੇ ਵਿਸ਼ਵਾਸ ਲੋਕੀ ਸਾਧ ਸੰਗਤ ਜੀ ਬਹੁਤ ਘੱਟ ਕਰਦੇ ਆ, ਝੂਠ ਤੇ ਯਕੀਨ ਉਸੇ ਵੇਲੇ ਕਰ ਲੈਣਗੇ, ਦਿਸਣ ਵਾਲੀ ਚੀਜ਼ ਉੱਤੇ ਉਸੇ ਵੇਲੇ ਯਕੀਨ ਆ। ਕੋਈ ਆਖੇ ਜੀ ਸੂਰਜ ਹੈਗਾ, ਕੋਈ ਮਨ 'ਚ ਸ਼ੰਕਾ ਨਹੀਂ ਆਉਣਾ, ਹੈਗਾ ਦਿਸਦਾ ਆਪਾਂ ਨੂੰ, ਕੋਈ ਇਹ ਕੋਈ ਸਾਇੰਸਦਾਨਾਂ ਦੇ ਆਣ ਕੇ ਸਮਝਾਉਣ ਦੀ ਗੱਲ ਨਹੀਂ ਵੀ ਸੂਰਜ ਹੈ, ਕੋਈ ਵੀ ਬੰਦਾ ਸੂਰਜ ਦਾ ਜ਼ਿਕਰ ਕਰੇ ਤੇ ਕਿਸੇ ਨੇ ਸ਼ੰਕਾ ਨਹੀਂ ਕਰਨਾ, ਹੈਗਾ ਜੀ। ਚੰਦਰਮਾ ਦੀ ਗੱਲ ਜੀ, ਚੰਦਰਮਾ ਹੈ, ਤੈਨੂੰ ਕੋਈ ਸ਼ੰਕਾ ਨਹੀਂ? ਕੋਈ ਸ਼ੰਕਾ ਨਹੀਂ ਕਿਉਂਕਿ ਚੰਦਰਮਾ ਹੈ, ਦਿਸਦਾ। ਗ੍ਰਹਿ ਨਛੱਤਰ ਹੈ, ਤੈਨੂੰ ਕੋਈ ਸ਼ੰਕਾ? ਕੋਈ ਸ਼ੰਕਾ ਨਹੀਂ ਕਿਉਂਕਿ ਦਿਸਦੇ ਆ। ਪਰ ਜੇ ਕੋਈ ਆਖੇ ਪ੍ਰਮਾਤਮਾ ਹੈ, ਤੈਨੂੰ ਕੋਈ ਸ਼ੰਕਾ? ਉਹਨੇ ਕਹਿਣਾ ਹਾਂ ਸ਼ੰਕਾ, ਕਿਉਂਕਿ ਦਿਸ ਨਹੀਂ ਰਿਹਾ। ਜਿਹੜੀ ਚੀਜ਼ ਦਿਸਦੀ ਨਹੀਂ ਉਹਦੇ ਉੱਤੇ ਯਕੀਨ ਕਰਨਾ ਬਹੁਤ ਔਖਾ, ਤੇ ਯਕੀਨ ਗੁਰੂ ਦੇ ਬਚਨਾਂ ਕਰਕੇ ਕਰਨਾ ਪੈਣਾ, ਭਈ ਪਰਮਾਤਮਾ ਹੈ ਗੁਰਮੁਖੋ, ਉਹਦੇ ਉੱਤੇ ਯਕੀਨ ਗੁਰੂ ਦੇ ਕਹੇ ਤੇ ਕਰ ਲਓ। ਪਹਿਲਾਂ ਯਕੀਨ ਕਰੋਗੇ ਫਿਰ ਤਾਂ ਪਰਮਾਤਮਾ ਦਿਸ ਪਵੇ, ਇਹ ਤਾਂ ਗੱਲ ਬਣ ਸਕਦੀ ਹੈ। ਪਹਿਲਾਂ ਪਰਮਾਤਮਾ ਦੇਖੀਏ ਬਾਅਦ ਚ ਯਕੀਨ ਕਰੀਏ, ਇਹ ਸਤਸੰਗ ਜੀ ਗੁਰਮਤ ਵਿੱਚ ਨਹੀਂ। ਦੁਨਿਆਵੀ ਤੌਰ ਤੇ ਪਹਿਲਾਂ ਚੀਜ਼ ਦਿਸਦੀ ਹੈ, ਹਰ ਦਿਸਣ ਵਾਲੀ ਚੀਜ਼ ਉੱਤੇ ਕੋਈ ਸਾਡਾ ਸ਼ੰਕਾ ਨਹੀਂ, ਸੰਸਾਰ ਦਿਸਦਾ ਇਹਦੇ ਤੇ ਕੋਈ ਸ਼ੰਕਾ ਨਹੀਂ, ਪਰ ਨਿਰੰਕਾਰ ਦਿਸਦਾ ਨਹੀਂ, ਸਾਰੇ ਸ਼ੰਕੇ ਨਿਰੰਕਾਰ ਤੇ ਹੈ। ਸਿਰਫ ਇਸ ਕਰਕੇ ਮਨੁੱਖੀ ਮਨ ਹੈ, ਬਿਨਾਂ ਦੇਖਣ ਤੋਂ ਯਕੀਨ ਨਹੀਂ ਕਰ ਸਕਦਾ। ਤੇ ਗੁਰੂ ਸਾਹਿਬ ਤਾਂ ਕਹਿੰਦੇ ਤੈਨੂੰ ਯਕੀਨ ਕਰਨਾ ਪੈਣਾ, ਤੈਨੂੰ ਵਿਸ਼ਵਾਸ ਰੱਖਣਾ ਪੈਣਾ ਭਈ ਉਹ ਪਰਮਾਤਮਾ ਹੈ। ਕਈ ਵਾਰੀ ਲੋਕਾਂ ਨੇ ਜਿੱਦ ਵੀ ਕੀਤੀ, ਭਈ ਜੇ ਪਰਮਾਤਮਾ ਹੈ ਫਿਰ ਵਿਖਾਲੋ ਜੀ, ਜੇ ਵਿਖਾਲਦੇ ਨਹੀਂ ਤੇ ਅਸੀਂ ਨਹੀਂ ਮੰਨਦੇ ਪਰਮਾਤਮਾ ਹੈ। ਰੱਬ ਦੀ ਹੋਂਦ ਤੋਂ ਵੀ ਸਤਸੰਗਤ ਜੀ ਕੁਝ ਲੋਕਾਂ ਨੇ ਇਨਕਾਰ ਕਰ ਦਿੱਤਾ, ਸਿਰਫ ਇਸ ਕਰਕੇ ਭਈ ਉਹ ਦਿਸ ਨਹੀਂ ਰਿਹਾ। ਬਹੁਤ ਕੁਝ ਸਤਸੰਗਤ ਜੀ ਦਿਸਦਾ ਨਹੀਂ ਪਰ ਉਹਦਾ ਸਰੂਪ ਹੁੰਦਾ। ਕ੍ਰੋਧ ਬੰਦੇ ਨੂੰ ਕਦੀ ਦਿਸਿਆ ਨਹੀਂ ਪਰ ਉਹਦੇ ਸਤਸੰਗਤ ਜੀ ਲੱਛਣ ਦਿਸ ਪੈਂਦੇ ਆ। ਬੰਦੇ ਦੀਆਂ ਅੱਖਾਂ ਲਾਲ ਹੁੰਦੀਆਂ, ਬੁੱਲ ਫੜਕਦੇ ਆ, ਉਹਦਾ ਚਿਹਰਾ ਦੱਸ ਦਿੰਦਾ। ਕ੍ਰੋਧ ਦਾ ਸਰੂਪ ਕੋਈ ਨਹੀਂ, ਲੋਭ ਦਾ ਕੋਈ ਸਰੂਪ ਨਹੀਂ ਕਿ ਬੰਦੇ ਦੇ ਚਿਹਰੇ ਤੋਂ ਸਤਸੰਗਤ ਜੀ ਪਤਾ ਲੱਗ ਜਾਵੇ ਵੀ ਇਹ ਲੋਭੀ ਹੈ ਕਿ ਤਿਆਗੀ ਹੈ। ਸਰੂਪ ਕੋਈ ਨਹੀਂ ਲੋਭ ਦਾ, ਪਰ ਹੁੰਦਾ ਜ਼ਰੂਰ ਲੋਭ। ਇਹ ਨਹੀਂ ਵੀ ਲੋਭ ਹੁੰਦਾ ਹੀ ਨਹੀਂ ਜੇ ਦਿਸਦਾ ਨਹੀਂ ਤੇ। ਜੇ ਸਤਸੰਗਤ ਜੀ ਕੋਈ ਬਾਕੀ ਵਕਾਰ ਆਪਾਂ ਨੂੰ ਦਿਸਦੇ ਨਹੀਂ ਤੇ ਇਹਦਾ ਅਰਥ ਇਹ ਨਹੀਂ ਕਿ ਉਹ ਹੈ ਨਹੀਂ, ਹੈ ਜ਼ਰੂਰ ਦਿਸਦੇ ਨਹੀਂ। ਹਵਾ ਹੈ ਜ਼ਰੂਰ ਆਪਾਂ ਨੂੰ ਦਿਸਦੀ ਨਹੀਂ, ਪਰ ਅਨੁਭਵ ਕਰਦੇ ਨਾ ਆਪਾਂ, ਠੰਡੀ ਚੱਲਦੀ ਆ, ਗਰਮ ਚੱਲਦੀ ਆ, ਤੇਜ਼ ਚੱਲਦੀ ਆ, ਸਲੋ ਚੱਲਦੀ ਆ, ਇਹ ਤੋਂ ਅਨੁਭਵ ਆਪਾਂ ਕਰ ਲੈਂਦੇ ਹਾਂ, ਪਰ ਦਿਸਦੀ ਤਾਂ ਨਹੀਂ। ਮਿਰਚ ਵਿੱਚ ਕੜੱਤਣ ਕਦੇ ਨਹੀਂ ਦਿਸਦੀ, ਖੰਡ ਵਿੱਚ ਮਿਠਾਸ ਆਪਾਂ ਨੂੰ ਕਦੇ ਨਹੀਂ ਦਿਸੀ, ਫੁੱਲ ਵਿੱਚ ਸੁਗੰਧੀ ਕਦੇ ਨਜ਼ਰੀ ਨਹੀਂ ਪਈ, ਪਰ ਸੁਗੰਧੀ ਹੈ ਵੀ ਔਰ ਵਿਆਪਕ ਵੀ। ਸੁਗੰਧੀ ਹੈ ਵੀ ਜ਼ਰੂਰ, ਇਹ ਗੱਲ ਝੂਠੀ ਨਹੀਂ, ਤੇ ਵਿਆਪਕ ਹੈ, ਵਿਆਪਕ ਸਭ ਥਾਵਾਂ ਤੇ ਹੈ। ਇਸੇ ਤਰ੍ਹਾਂ ਰੱਬ ਹੈ ਵੀ ਜੇ ਤੇ ਵਿਆਪਕ ਵੀ ਜੇ, ਪਰ ਯਕੀਨ ਗੁਰੂ ਦੇ ਕਹੇ ਤੇ ਕਰਨਾ ਪੈਣਾ। ਬਿਨਾਂ ਯਕੀਨ ਕੀਤੇ ਤੋਂ ਪ੍ਰਾਪਤੀ ਨਹੀਂ, ਪਹਿਲਾਂ ਯਕੀਨ ਕਰਨਾ ਪੈਣਾ, ਪਹਿਲਾਂ ਮਹਾਰਾਜ ਦੇ ਬਚਨਾਂ ਨੂੰ ਧਿਆਨ ਦੇ ਕੇ ਸੁਣਨਾ ਪੈਣਾ, ਫਿਰ ਉਹਨਾਂ ਬਚਨਾਂ ਨੂੰ ਮੰਨਣਾ ਪੈਣਾ, ਫਿਰ ਪ੍ਰਮਾਤਮਾ ਕਿਰਪਾ ਕਰੇ ਤੇ ਭਾਵੇਂ ਸ੍ਰਿਸ਼ਟੀ ਦੇ ਕਣ ਕਣ ਚੋਂ ਦਿਸ ਪਵੇ, ਪਹਿਲਾਂ ਦਿਸ ਪਵੇ ਅਸੀਂ ਯਕੀਨ ਕਰੀਏ। ਇਹ ਕੰਮ ਸਤਸੰਗ ਜੀ ਔਖਾ, ਕਿਉਂਕਿ ਸੰਸਾਰ ਤੋਂ ਬਿਲਕੁਲ ਇੱਧਰ ਧਾਰਮਿਕ ਦੁਨੀਆਂ ਵਿੱਚ ਰੀਤੀ ਉਲਟੀ ਚੱਲਦੀ ਹੈ। ਇੱਧਰ ਤੇ ਗੁਰੂ ਦੇ ਕਹੇ ਤੇ, ਇਹ ਕੱਲ ਪਰਸੋਂ ਮੈਂ ਇੱਕ ਪ੍ਰਮਾਣ ਸਤਸੰਗ ਜੀ ਸਾਂਝਾ ਕੀਤਾ ਸੀ ਵੀ ਆਪਾਂ ਕਿਵੇਂ ਮੰਨੀਏ ਵੀ ਪ੍ਰਮਾਤਮਾ ਹੈ। ਉਵੇਂ ਤੇ ਇਸ ਸਰੀਰ ਵੱਲੇ ਧਿਆਨ ਮਾਰਿਆ ਜਾਵੇ, ਇਸ ਸਰੀਰ ਦੀ ਬਣਤਰ ਹੀ ਸਤਸੰਗ ਜੀ ਦੱਸ ਦੇਵੇਗੀ ਵੀ ਪ੍ਰਮਾਤਮਾ ਹੈ। ਬਿਨਾਂ ਪ੍ਰਮਾਤਮਾ ਤੋਂ ਸਤਸੰਗ ਜੀ ਇਸ ਸਰੀਰ ਦੀ ਬਣਤਰ ਨਹੀਂ ਬਣ ਸਕਦੀ। ਇਹ ਕਿਸੇ ਸਾਇੰਟਿਸਟ ਦਾ ਤਿਆਰ ਕੀਤਾ ਸਰੀਰ ਅੱਜ ਤਾਂ ਆਪਾਂ ਕਹਿ ਸਕਦੇ ਹਾਂ, ਪਰ ਜਦੋਂ ਸਤਸੰਗ ਜੀ ਸਾਇੰਸ ਦੀ ਦੁਨੀਆਂ ਨੇ ਇੰਨੀ ਤਰੱਕੀ ਨਹੀਂ ਸੀ ਕੀਤੀ, ਸਰੀਰ ਦੀ ਬਣਤਰ ਉਦੋਂ ਵੀ ਏਦਾਂ ਸੀ ਔਰ ਏਦਾਂ ਹੀ ਕੰਮ ਕਰਦੀ ਸੀ। ਇਹ ਸਰੀਰ ਦੀ ਬਣਤਰ ਬਣਾਈ ਕਿ ਭਾਈ ਗੁਰਦਾਸ ਜੀ ਦੇ ਬਚਨੋਂ ਕਹਿੰਦੇ ਨੇ, ਰਕਤ ਬਿੰਦ ਕਰ ਨਿਮਿਆ ਚਿੱਤਰ ਚਲਿੱਤਰ ਬਚਿੱਤਰ ਬਣਾਇਆ। ਬਚਿੱਤਰ ਦਾ ਅਰਥ ਹੈ ਵਚਿੱਤਰ। ਕਹਿੰਦੇ ਦੇਖੋ ਇਹ ਸਰੀਰ ਦੀ ਰਚਨਾ ਕੀਤੀ ਕਿਵੇਂ ਪ੍ਰਮਾਤਮਾ ਨੇ, ਭਾਈ ਗੁਰਦਾਸ ਜੀ ਦੇ ਬਚਨਾਂ ਅਨੁਸਾਰ ਕਹਿੰਦੇ ਸਭ ਤੋਂ ਵਚਿੱਤਰ ਜੇ ਪ੍ਰਮਾਤਮਾ ਦਾ ਗੁਣ ਚੇਤੇ ਕਰਨਾ ਨਾ ਤੇ ਉਹਦੀ ਵਚਿੱਤਰ ਰਚਨਾ ਹੈ ਇਹ ਸਰੀਰ। ਸਰੀਰ ਦੇ ਨੇਤਰ, ਫਿਰ ਇਹਨਾਂ ਚ ਦੇਖਣ ਦੀ ਤਾਕਤ, ਕੰਨ ਫਿਰ ਸੁਣਨ ਦਾ ਬਲ, ਤੇ ਫਿਰ ਜਿਹੜਾ ਜ਼ਰੂਰੀ ਸੀ ਸਤਸੰਗ ਜੀ ਪ੍ਰਮਾਣ ਉਹ ਇਹ ਸੀ ਵੀ ਤੁਸੀਂ ਇਹ ਦੇਖੋ ਬੰਦਾ ਪ੍ਰਸ਼ਾਦਾ ਛਕਦਾ, ਪ੍ਰਮਾਤਮਾ ਨੇ ਐਸੀ ਰਚਨਾ ਰਚੀ ਆ ਵੀ ਉਸ ਛਕੇ ਪ੍ਰਸ਼ਾਦੇ ਦਾ ਖੂਨ ਬਣ ਜਾਂਦਾ ਸਾਡੇ ਅੰਦਰ। ਪ੍ਰਸ਼ਾਦਾ ਛਕਿਆ, ਉਹਦਾ ਖੂਨ ਬਣ ਗਿਆ, ਖੂਨ ਤੋਂ ਸਤਸੰਗ ਜੀ ਫਿਰ ਅੱਗੇ ਸਾਰੀ ਐਨਰਜੀ ਮਿੱਝ ਬਣ ਗਈ, ਇਸੇ ਤਰ੍ਹਾਂ ਮਾਸ ਬਣ ਗਿਆ, ਤਾਕਤ ਬਣ ਗਈ ਸਾਰੀ, ਦਿਮਾਗ ਨੂੰ ਵੀ ਤਾਕਤ ਉਹਨੇ ਦਿੱਤੀ। ਤੇ ਬਣੀ ਕਿੱਥੋਂ ਆ? ਪ੍ਰਸ਼ਾਦੇ ਤੋਂ, ਜਿਹੜੀ ਆਪਾਂ ਸਬਜ਼ੀ ਖਾਧੀ, ਆਹ ਪ੍ਰਸ਼ਾਦਾ ਛਕਿਆ ਆਪਾਂ, ਉਹਦੇ ਤੋਂ ਹੀ ਸਤਸੰਗ ਜੀ ਖੂਨ ਬਣ ਕੇ ਸਾਰੀ ਤਾਕਤ ਬਣੀ। ਹੁਣ ਖੂਨ ਨੂੰ ਬਣਾਉਣ ਵਾਲੀ ਮਸ਼ੀਨ ਅੰਦਰ ਕਿਹਨੇ ਲਾਈ ਆ? ਉਹ ਜਿਹੜੀ ਕਿਰਿਆ ਇਸ ਪ੍ਰਸ਼ਾਦੇ ਨੂੰ ਸਤਸੰਗ ਜੀ ਉਹਦੇ ਵਿੱਚ ਕਨਵਰਟ ਕਰਦੀ ਆ ਖੂਨ ਵਿੱਚ, ਉਹ ਸਿਰਫ ਪ੍ਰਮਾਤਮਾ ਨੂੰ ਚੇਤੇ ਕਰਵਾਉਂਦੀ ਵੀ ਇਹ ਰੱਬ ਦਾ ਬਣਾਇਆ ਜੀ, ਇਹ ਪ੍ਰਮਾਤਮਾ ਦੀ ਬਣਾਈ ਬਣਤਰ ਆ, ਪ੍ਰਸ਼ਾਦੇ ਦਾ ਖੂਨ ਬਣਾ ਦਿੰਦੀ ਆ। ਇਹ ਸਾਇੰਟਿਸਟ ਨਹੀਂ ਅੱਜ ਤੱਕ ਬਣਾ ਸਕੇ, ਅੱਜ ਤੱਕ ਉਹਨਾਂ ਨੂੰ ਇਸ ਗੱਲ ਦੀ ਕਾਮਯਾਬੀ ਨਹੀਂ ਮਿਲੀ ਵੀ ਪ੍ਰਸ਼ਾਦੇ ਤੋਂ ਖੂਨ ਕਿਵੇਂ ਬਣਦਾ। ਖੂਨ ਬਣਾ ਲਿਆ ਜਾਵੇ ਵੀ ਪ੍ਰਸ਼ਾਦਾ ਪਾਈਏ ਕਿਸੇ ਮਸ਼ੀਨ ਵਿੱਚ ਤੇ ਖੂਨ ਬਣ ਕੇ ਬਾਹਰ ਆ ਜਾਵੇ, ਇਉਂ ਅੱਜ ਤੱਕ ਨਹੀਂ ਹੋਇਆ, ਪਰ ਪ੍ਰਮਾਤਮਾ ਦਾ ਕੀਤਾ ਹੋ ਰਿਹਾ ਜੇ ਦੇਖ ਲਓ। ਇਹ ਪ੍ਰਮਾਤਮਾ ਹੈ, ਮੰਨਣਾ ਪੈਣਾ। ਉਵੇਂ ਨਿਸ਼ਾਨੀਆਂ ਕਰਕੇ, ਉਹਦੇ ਲੱਛਣਾਂ ਕਰਕੇ, ਉਹਦੇ ਗੁਣਾਂ ਕਰਕੇ ਆਪਾਂ ਅਨੁਭਵ ਕਰ ਸਕਦੇ ਹਾਂ, ਪਰ ਫਿਰ ਵੀ ਸਤਸੰਗ ਜੀ ਬਿਨਾਂ ਦੇਖੇ ਤੋਂ ਪਹਿਲਾਂ ਉਹਨੂੰ ਉਹਦਾ ਯਕੀਨ ਕਰਨਾ ਪਵੇਗਾ ਭਈ ਜੇ ਪ੍ਰਮਾਤਮਾ ਨੇ ਸਰੀਰ ਦੀ ਬਣਤਰ ਬਣਾਈ, ਉਹਨੇ ਇਸ ਸਰੀਰ ਵਿੱਚ ਸਤਸੰਗ ਜੀ ਐਸਾ ਬਲ ਪਾਇਆ ਵੀ ਪ੍ਰਸ਼ਾਦਾ ਛਕੇ ਦਾ ਉਹ ਖੂਨ ਬਣਾ ਦਿੰਦਾ, ਫਿਰ ਉਸ ਖੂਨ ਦਾ ਪ੍ਰਵਾਹ ਚੱਲਦਾ ਤੇ ਇੱਕ ਨਿਯਮਤ ਗਤੀ 'ਚ ਚੱਲਦਾ, ਆਪਣੀ ਮਰਜ਼ੀ ਨਹੀਂ ਕਰਦਾ। ਜਦੋਂ ਆਪਣੀ ਉਹ ਨਿਯਮਤ ਗਤੀ ਤੇ ਸਤਸੰਗ ਜੀ ਉਸ ਸਿਧਾਂਤ ਨੂੰ ਤੋੜਦਾ, ਉਦੋਂ ਫਿਰ ਆਪਾਂ ਨੂੰ ਵੈਦ ਦੀ, ਡਾਕਟਰ ਦੀ, ਹਕੀਮ ਦੀ ਲੋੜ ਪੈਂਦੀ। ਫਿਰ ਆਪਾਂ ਕਹਿੰਦੇ ਹਾਂ ਜੀ ਪ੍ਰੈਸ਼ਰ ਦੇ ਵਿੱਚ ਇਹ ਕੁਝ ਨਾ ਕੁਝ ਗੜਬੜ ਹੋ ਗਈ ਆ, ਜਾਂ ਤਾਂ ਲੋਅ ਹੋ ਗਿਆ ਜਾਂ ਹਾਈ ਹੋ ਗਿਆ ਬਲੱਡ ਪ੍ਰੈਸ਼ਰ, ਪਰ ਪ੍ਰਮਾਤਮਾ ਦਾ ਚਲਾਇਆ ਬਿਲਕੁਲ ਸਤਸੰਗ ਜੀ ਇੱਕ ਗਤੀ 'ਚ ਚੱਲਦਾ। ਪਰਮਾਤਮਾ ਦੀ ਇਹ ਕਲਾ ਵੀ ਬਣਾਏ ਪ੍ਰਸ਼ਾਦੇ ਦਾ ਉਹ ਖੂਨ ਬਣਾ ਦਿੰਦੀ ਹੈ, ਫਿਰ ਵੀ ਪਰਮਾਤਮਾ ਨੂੰ ਕੋਈ ਮੰਨੇ ਨਾ ਤੇ ਗੱਲ ਔਖੀ ਹੈ। ਮੰਨੇ ਨਾ ਉਹਦਾ ਕਾਰਨ ਸਿਰਫ ਇਹੋ ਦੱਸੇਗਾ ਉਹ ਜੀ ਦਿਸ ਨਹੀਂ ਰਿਹਾ, ਉਹ ਦੇਖਣ ਚ ਨਹੀਂ ਆਉਂਦਾ, ਹੁਣ ਕਿਵੇਂ ਪਰਮਾਤਮਾ ਨੂੰ ਮੰਨਿਆ ਜਾਵੇ। ਮਹਾਰਾਜ ਕਹਿੰਦੇ ਨੇ ਭਾਈ ਤੂੰ ਉਹਨੂੰ ਮੰਨ, ਦਿਸਣ ਵਿੱਚ ਵੀ ਆ ਜਾਏਗਾ। ਪਹਿਲਾਂ ਤੈਨੂੰ ਦਿਸੇ ਫਿਰ ਤੂੰ ਮੰਨੇ, ਇਹ ਗੁਰਮਤ ਵਿੱਚ ਨਹੀਂ। ਪਹਿਲਾਂ ਮੰਨ ਲੈ ਤੇ ਫਿਰ ਗੁਰੂ ਤੇਰੇ ਤੇ ਕਿਰਪਾ ਕਰ ਦੇਗਾ, ਫਿਰ ਤੈਨੂੰ ਪਰਮਾਤਮਾ ਇੱਕ ਥਾਂ ਤੋਂ ਨਹੀਂ ਸਭ ਥਾਵਾਂ ਤੋਂ ਸ੍ਰਿਸ਼ਟੀ ਦੇ ਕਣ ਕਣ ਚੋਂ ਉਹ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਹੀ ਨਜ਼ਰੀ ਪਵੇਗੀ। ਪਰ ਉਹਦੇ ਲਈ ਪਹਿਲਾਂ ਤੈਨੂੰ ਮੰਨਣਾ, ਸੁਣਨਾ ਪੈਣਾ, ਸੁਣ ਕੇ ਮੰਨਣਾ ਪੈਣਾ। ਤੇ ਇਹਨਾਂ ਦੋਵਾਂ ਗੱਲਾਂ ਵਿੱਚ ਸਾਧ ਸੰਗਤ ਜੀ ਯਕੀਨ ਆਪਣਾ ਬੰਨਣਾ ਪੈਣਾ। ਜੇ ਵਿਸ਼ਵਾਸ ਨਹੀਂ ਤੇ ਨਾ ਸੁਣੇ ਦਾ ਬਹੁਤਾ ਮੁੱਲ ਪੈਣਾ, ਨਾ ਮਨ ਤਾਂ ਭਲਾ ਬੰਦਾ ਸਕਦਾ ਹੀ ਨਹੀਂ। ਜਿਸ ਗੱਲ ਉੱਤੇ ਆ ਸਾਡਾ ਮਨ ਹੀ ਨਹੀਂ ਖਲੋਂਦਾ, ਯਕੀਨ ਨਹੀਂ ਠਹਿਰਿਆ, ਉਹਨੂੰ ਮੰਨ ਕੇ ਵੀ ਲਵੇਗਾ, ਸੁਣਨਾ ਹੀ ਬਹੁਤ ਔਖਾ। ਗੁਰੂ ਸਾਹਿਬ ਨੇ ਕਿਰਪਾ ਕੀਤੀ, ਕੁਝ ਪਰਮਾਤਮਾ ਦੇ ਗੁਣ ਸੁਣਨ ਦਾ ਸਾਧ ਸੰਗਤ ਜੀ ਸਾਨੂੰ ਇਸ ਭਾਗ ਪ੍ਰਾਪਤ ਹੋਇਆ। ਜਿਸ ਪਰਮਾਤਮਾ ਦੇ ਗੁਣਾਂ ਨੂੰ ਜਪਜੀ ਸਾਹਿਬ ਦੇ ਰੂਪ ਵਿੱਚ ਸੁਣ ਕੇ ਇੰਨੀ ਕਿਰਪਾ ਛੇਵੇਂ ਪਾਤਸ਼ਾਹ ਸਾਧ ਸੰਗਤ ਜੀ ਭਾਈ ਗੋਪਾਲੇ ਤੇ ਕਰ ਸਕਦੇ ਆ। ਜੇ ਉਸ ਜਪਜੀ ਸਾਹਿਬ ਦੇ ਆਪਾਂ ਅਭਿਆਸੀ ਬਣ ਜਾਈਏ, ਉਸ ਜਪਜੀ ਸਾਹਿਬ ਦੇ ਪਾਠ ਨੂੰ ਆਪਣੇ ਮਨ ਤੇ ਤਨ ਦਾ ਆਸਰਾ ਗੁਰੂ ਕਾ ਸਿੱਖ ਮੰਨ ਲਵੇ ਤੇ ਫਿਰ ਸਾਧ ਸੰਗਤ ਜੀ ਉਹਨੂੰ ਨਾ ਪ੍ਰਾਪਤੀ ਹੋਵੇਗੀ, ਜ਼ਰੂਰ ਹੀ ਪ੍ਰਾਪਤੀ ਹੋਵੇਗੀ, ਕਿਉਂਕਿ ਸਾਰੀ ਬਾਣੀ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਨੇ। ਤੇ ਉਸ ਪਰਮਾਤਮਾ ਦੀ ਸਾਧ ਸੰਗਤ ਜੀ ਵਡਿਆਈ ਹੈ। ਇਸ ਵਡਿਆਈ ਨੂੰ ਕਰਨ ਦੇ ਨਾਲ ਹੌਲੀ 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 ਗੁਣ ਵਡਿਆਈਆਂ ਵਾਲੇ ਤੇ ਵਡਿਆਈਆਂ ਦੇ ਮਾਲਕ ਦੇ ਇਸੇ ਵਿੱਚ ਹੀ ਆ ਜਾਣਗੇ। ਤੇ ਫਿਰ ਜਿਸ ਵਿੱਚ ਉਹ ਗੁਣ ਆ ਜਾਣਗੇ, ਉਸ ਗੁਰਮੁਖ ਦੀ ਜਿਹੜੀ ਗਤੀ ਹੈ ਸਾਧ ਸੰਗਤ ਜੀ ਉਹਨੂੰ ਨਾ ਕਲਮ ਲਿਖ ਕੇ ਦੱਸ ਸਕਦੀ ਹੈ, ਨਾ ਰਸਨਾ ਬੋਲ ਕੇ ਦੱਸ ਸਕਦੀ ਹੈ, ਕਿਉਂਕਿ ਉਹ ਪਰਮਾਤਮਾ ਵਿੱਚ ਅਭੇਦ ਹੋ ਗਿਆ। ਪਰਮਾਤਮਾ ਵਿੱਚ ਅਭੇਦ ਹੋਇਆ ਜਿਹੜਾ ਗੁਰਮੁਖ ਹੈ ਸਾਧ ਸੰਗਤ ਜੀ, ਉਹ ਅਸਲ ਵਿੱਚ ਰੱਬ ਦਾ ਹੀ ਰੂਪ ਹੈ। ਹਰ ਹਰ ਜਨ ਦੋਈ ਏਕ ਹੈ, ਦਿਵ ਵਿਚਾਰ ਕਸ਼ਨ ਹੈ, ਕਹਿੰਦੇ ਹਰੀ ਤੇ ਹਰੀ ਦਾ ਜਨ ਦੋਵੇਂ ਇੱਕ ਜੇ, ਕੋਈ ਫਰਕ ਨਹੀਂ। ਜਿਨ੍ਹਾਂ ਨਾਲ ਵਿਸਰੇ ਨਾਮ ਸੇ ਕਨੇਹਿਆ, ਭੇਦ ਨਾ ਜਾਣੋ ਮੂਲ ਸਾਈਂ ਜਿਹੇ ਆ, ਪਰ ਅਸੀਂ ਭੇਦ ਸਮਝਦੇ ਹਾਂ। ਇਸ ਲਈ ਸਮਝਦੇ ਹਾਂ ਭਾਈ ਸਾਨੂੰ ਸਾਧ ਸੰਗਤ ਜੀ ਉਹ ਆਮ ਮਨੁੱਖ ਦੇ ਰੂਪ ਚ ਦਿਸਦਾ, ਪਰਮਾਤਮਾ ਦਾ ਸਰੂਪ ਕਦੀ ਕੋਈ ਦਿਸਿਆ ਨਹੀਂ। ਕਿਵੇਂ ਬੰਦਾ ਮੰਨੇ ਵੀ ਇਹ ਜਿਹੜਾ ਮੇਰੇ ਸਾਹਮਣੇ ਬੈਠਾ ਗੁਰੂ ਕਾ ਸਿੱਖ ਆ ਇਹ ਰੱਬ ਰੂਪ ਆ? ਮੰਨ ਨਹੀਂ ਸਕਦਾ, ਕਿਉਂਕਿ ਬਿਨਾਂ ਕੁਝ ਦੇਖੇ ਤੋਂ ਸਾਧ ਸੰਗਤ ਜੀ ਇਸ ਗੱਲ ਤੇ ਯਕੀਨ ਕਰਨਾ ਔਖਾ। ਪਰ ਮਹਾਰਾਜ ਕਹਿੰਦੇ ਨੇ ਅੰਦਰ ਦੀ ਹਾਲਤ ਕਿਸੇ ਦੀ ਤਾਂ ਤੈਨੂੰ ਪਤਾ ਨਹੀਂ, ਜਿਹਨੂੰ ਨਾਮ ਨਹੀਂ ਵਿਸਰਦਾ ਉਹਦੇ ਬਾਰੇ ਤੂੰ ਇਹ ਅੱਖਾਂ ਮੀਟ ਕੇ ਯਕੀਨ ਕਰ ਲੈ ਵੀ ਇਹ ਰੱਬ ਦਾ ਹੀ ਰੂਪ ਆ, ਤੁਰਿਆ ਫਿਰਦਾ ਇਸ ਵਿੱਚ ਤੇ ਰੱਬ ਵਿੱਚ ਫਰਕ ਨਹੀਂ। ਪਰ ਨਿਸ਼ਾਨੀ ਇਹ ਭਾਈ ਉਹਨੂੰ ਨਾਮ ਕਦੇ ਵਿਸਰੇ ਨਾ, ਜਿਨ੍ਹਾਂ ਨਾਲ ਵਿਸਰੇ ਨਾਮ, ਜਿਨ੍ਹਾਂ ਨੂੰ ਨਾਮ ਕਦੇ ਵੀ ਨਹੀਂ ਭੁੱਲਦਾ, ਕਦੇ ਵੀ ਨਹੀਂ ਵਿਸਰਦਾ, ਉਹਨਾਂ ਵਾਸਤੇ ਸਾਧ ਸੰਗਤ ਜੀ ਪਰਮਾਤਮਾ ਦੇ ਰੂਪ ਹੋ ਜਾਣਾ ਇੱਕੋ ਇੱਕ ਸਾਧਨ ਤੇ ਵਸੀਲਾ ਕਿ ਪਰਮਾਤਮਾ ਦੇ ਨਾਮ ਨੂੰ ਚੇਤੇ ਕਰੀਏ। ਨਾਮ ਚੇਤੇ ਨਹੀਂ ਤੇ ਮਹਾਰਾਜ ਨੇ ਆਖਿਆ ਬੰਦੇ ਦੀ ਧਾਰਮਿਕ ਮੌਤ ਜੇ ਉਹ ਧਾਰਮਿਕ ਤੌਰ ਤੇ ਮਰਿਆ ਹੀ ਹੈ, ਜਿਵੇਂ ਕੱਲ ਥੋੜੀ ਜਿਹੀ ਬੇਨਤੀ ਕੀਤੀ ਸੀ ਵੀ ਕੋਈ ਬੰਦਾ ਰਾਜਸੀ ਤੌਰ ਤੇ ਮਰ ਜਾਂਦਾ, ਰਾਜਨੀਤਿਕ ਮੌਤ ਹੋ ਜਾਂਦੀ, ਪਹਿਲਾਂ ਉਹਦਾ ਨਾਂ ਚੱਲਦਾ, ਫਿਰ ਸਤਸੰਗ ਜੀ ਦੁਨੀਆਂ ਨੂੰ ਪੁੱਛਦੀ ਵੀ ਨਹੀਂ, ਕਹਿੰਦੇ ਮਰ ਗਿਆ ਰਾਜਸੀ ਤੌਰ ਤੇ। ਪਹਿਲਾਂ ਕਿਸੇ ਬੰਦੇ ਕੋਲ ਬਹੁਤ ਮਾਇਆ ਸੀ, ਅੱਜ ਸਤਸੰਗ ਜੀ ਪ੍ਰਸ਼ਾਦੇ ਤੋਂ ਤੰਗ ਆ, ਕਹਿੰਦੇ ਆਰਥਿਕ ਮੌਤ ਹੋ ਗਈ ਇਹਦੀ, ਹੁਣ ਇਹ ਅਰਥ ਪੱਖੋਂ ਮਰ ਚੁੱਕਾ। ਕਈਆਂ ਦੀ ਸਮਾਜਿਕ ਮੌਤ ਹੋ ਜਾਂਦੀ ਹੈ, ਬੜਾ ਸਤਸੰਗ ਜੀ ਉਹਨਾਂ ਦਾ ਰੁਤਬਾ ਮਾਣ ਵਾਲਾ ਹੁੰਦਾ, ਦੁਨੀਆਂ ਸਤਿਕਾਰ ਕਰਦੀ ਹੈ, ਕੋਈ ਨਾ ਕੋਈ ਐਸੀ ਘਟਨਾ ਘਟ ਜਾਂਦੀ ਹੈ ਜਿਸ ਕਰਕੇ ਸਤਸੰਗ ਜੀ ਫਿਰ ਦੁਨੀਆਂ ਉਸ ਬੰਦੇ ਦਾ ਨਾਂ ਸੁਣ ਲਈ ਰਾਜੀ ਨਹੀਂ, ਕਹਿੰਦੇ ਸਮਾਜਿਕ ਮੌਤ ਤੇ ਮਰ ਗਿਆ। ਇਹ ਕਿਸੇ ਤਰ੍ਹਾਂ ਦੀ ਮੌਤ? ਧਾਰਮਿਕ ਮੌਤ ਹੈ, ਜਿਹਨੂੰ ਰੱਬ ਵਿਸਰ ਜਾਵੇ ਸਤਸੰਗ ਜੀ ਉਹਨੂੰ ਕਹਿੰਦੇ ਇਹ ਧਰਮ ਦੇ ਪੱਖੋਂ ਮਰ ਗਿਆ ਜੇ ਬੰਦਾ, ਇਹ ਮਰਿਆ ਹੀ ਹੈ। ਆਖਾਂ ਜੀਵਾਂ, ਮਹਾਰਾਜ ਕਹਿੰਦੇ ਜੇ ਮੈਂ ਕਹਿੰਦਾ ਤੇ ਜਿਉਂਦਾ, ਵਿਸਰੈ ਮਰ ਜਾਊਂ, ਵਿਸਰ ਗਿਆ ਤੇ ਮੌਤ ਆ। ਪਰਮਾਤਮਾ ਚੇਤੇ ਰਹੇ ਤੇ ਸਤਸੰਗ ਜੀ ਪਰਮਾਤਮਾ ਦੇ ਗੁਣ ਅੰਦਰ ਜ਼ਰੂਰ ਆਉਣਗੇ, ਤੇ ਜਿਨ੍ਹਾਂ ਦੇ ਅੰਦਰ ਗੁਣ ਆ ਗਏ ਉਹਨਾਂ ਵਿੱਚ ਤੇ ਪਰਮਾਤਮਾ ਵਿੱਚ ਫਰਕ ਕੋਈ ਨਹੀਂ ਰਹਿ ਜਾਂਦਾ, ਉਹ ਸਤਿਕਾਰਯੋਗ ਹਸਤੀਆਂ ਹੁੰਦੀਆਂ। ਇਸ ਕਰਕੇ ਉਹਨਾਂ ਦੀ ਸੰਗਤ ਕੀਤੀ ਦਾ ਵੀ ਲਾਹਾ ਮਿਲਦਾ। ਸਤਿਗੁਰੂ ਜੀ ਕਿਰਪਾ ਕਰਨ, ਸਾਡਾ ਇਸ ਗੱਲ ਉੱਤੇ ਸਤਸੰਗ ਜੀ ਵਿਸ਼ਵਾਸ ਤੇ ਯਕੀਨ ਬੱਝੇ ਭਾਈ ਪਰਮਾਤਮਾ ਜੀ ਅੱਖੀਂ ਨਹੀਂ ਵੀ ਦਿਸਿਆ, ਗੁਰੂ ਦੇ ਕਹੇ ਤੇ ਅਸੀਂ ਉਹਦੀ ਹੋਂਦ ਨੂੰ ਮੰਨ ਕੇ ਸਤਸੰਗ ਜੀ ਉਹਦੇ ਗੁਣਾਂ ਨੂੰ ਕਹਿਣਾ ਵੀ ਹੈ, ਸੁਣਨਾ ਵੀ ਹੈ ਤੇ ਫਿਰ ਮੰਨ ਵੀ ਲੈਣਾ, ਜਿਸ ਕਰਕੇ ਸਾਡਾ ਸੰਸਾਰ ਤੇ ਆਉਣਾ ਸਫਲਾ ਹੋਵੇ। ਸਮੇਂ ਦੀ ਸਤਸੰਗ ਜੀ ਸਮਾਪਤੀ ਹੋਈ, ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ। ਸੋ ਉਹਨਾਂ ਦੇ ਦਰ ਤੇ ਭਰੀ ਹੋਈ ਸਤਸੰਗ ਜੀ ਤੁਹਾਡੀ ਮੇਰੀ ਹਾਜ਼ਰੀ ਜਿਹੜੀ ਹੈ ਪ੍ਰਵਾਨ ਹੋਵੇ, ਅਰਦਾਸ ਬੇਨਤੀ ਨਾਲ ਸਮਾਪਤੀ ਹੈ। ਬਹੁਤ ਸਾਰੀਆਂ ਭੁੱਲਾਂ ਵਿਚਾਰ ਕਰਦਿਆਂ ਹੁੰਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਸੰਗਤ ਖਿਮਾ ਬਖਸ਼ਿਆ ਜੀ। ਲੇਖਕ ਤੇ ਹਨ ਛੂਟੀ ਆ, ਖਿਣ ਖਿਣ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਪ੍ਰੇਮ ਨਾਲ ਫਤਿਹ ਦਾ ਜਵਾਬ ਦਿਓ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ।